ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਨਿਊਜ਼ ਟੇਕ ਵੇ ਸੈਗਮੈਂਟ ਦਾ ਸਮਾਂ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਵਾਸੂ ਕੁਮਾਰ ਜੀ ਅੱਜ ਮਾਰਨਿੰਗ ਸੈਗਮੈਂਟ ਵਾਸਤੇ ਸ਼ਾਮਲ ਨਹੀਂ ਹੋ ਪਾਉਣਗੇ ਕਿਉਂਕਿ ਅੱਜ ਉਹਨਾਂ ਨੇ ਦੁਪਹਿਰ ਵਾਲਾ ਸ਼ੋਅ ਹੋਸਟ ਕਰਨਾ ਹੈ। ਜਸਪ੍ਰੀਤ ਸਿੱਧੂ ਜੀ ਅੱਜ ਛੁੱਟੀ 'ਤੇ ਨੇ, ਸੋ ਦੁਪਹਿਰ ਵਾਲਾ ਸ਼ੋਅ ਵੀ ਵਾਸੂ ਜੀ ਅੱਜ ਕਰਨਗੇ ਅਤੇ ਸ਼ਾਮ ਵਾਲਾ ਸ਼ੋਅ ਤਾਂ ਉਹਨਾਂ ਨੇ ਕਰਨਾ ਹੀ ਕਰਨਾ, ਇਸ ਕਰਕੇ ਅੱਜ ਮਾਰਨਿੰਗ ਸੈਗਮੈਂਟ ਦੇ ਵਿੱਚ ਉਹ ਸਾਡਾ ਸਾਥ ਨਹੀਂ ਦੇ ਸਕਣਗੇ, ਪਰ ਤੁਸੀਂ ਦੁਪਹਿਰੇ ਅਤੇ ਸ਼ਾਮ ਨੂੰ ਉਹਨਾਂ ਨੂੰ ਸੁਣ ਸਕੋਗੇ। ਬਾਕੀ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ ਜੀ। ਮੈਂ ਦੱਸ ਦਵਾਂ ਕਿ ਕੱਲ੍ਹ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੀਮੀਅਰ ਡੇਵਿਡ ਈਬੀ ਅਤੇ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਵੱਲੋਂ, ਅਤੇ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 77% ਰੈਜ਼ੀਡੈਂਟਸ ਦੇ ਕੋਲ ਪ੍ਰਾਇਮਰੀ ਹੈਲਥ ਕੇਅਰ ਦਾ ਐਕਸੈਸ ਹੈ। ਸੋ ਪ੍ਰਾਇਮਰੀ ਹੈਲਥ ਕੇਅਰ ਦਾ ਮਤਲਬ ਇਹ ਹੋਇਆ ਕਿ ਫੈਮਿਲੀ ਡਾਕਟਰ ਜਾਂ ਫਿਰ ਨਰਸ ਪ੍ਰੈਕਟੀਸ਼ਨਰ। ਪ੍ਰੀਮੀਅਰ ਨੇ ਕੱਲ੍ਹ ਇਸ ਗੱਲ ਨੂੰ ਤਸਦੀਕ ਕੀਤਾ ਕਿ 77% ਦਾ ਮਤਲਬ 100% ਨਹੀਂ ਹੈ, ਅਤੇ ਕਹਿੰਦੇ ਅਸੀਂ ਇਸ ਗੱਲ ਤੋਂ ਭਲੀ ਭਾਂਤ ਵਾਕਫ ਹਾਂ ਅਤੇ ਇੱਥੇ ਕੰਮ ਕਰ ਰਹੇ ਹਾਂ ਕਿ ਹੋਰ ਜ਼ਿਆਦਾ ਤੋਂ ਜ਼ਿਆਦਾ ਬ੍ਰਿਟਿਸ਼ ਕੋਲੰਬੀਅਨਸ ਨੂੰ ਪ੍ਰਾਇਮਰੀ ਹੈਲਥ ਕੇਅਰ ਦਾ ਐਕਸੈਸ ਅਜਿਹਾ ਮਿਲ ਸਕੇ। ਉਹਨਾਂ ਨੇ ਇਹ ਦੱਸਿਆ ਕਿ 4,000 ਰੈਜ਼ੀਡੈਂਟਸ ਨੂੰ ਲਗਭਗ ਹਰ ਹਫ਼ਤੇ ਹੁਣ ਪ੍ਰਾਇਮਰੀ ਕੇਅਰ ਦੇ ਨਾਲ ਕਨੈਕਟ ਕੀਤਾ ਜਾ ਰਿਹਾ। ਸੋ ਜਿਨ੍ਹਾਂ ਦੇ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਆ, ਹੁਣ ਲਗਭਗ ਔਨ ਐਵਰੇਜ 4,000 ਰੈਜ਼ੀਡੈਂਟਸ ਐਵਰੀ ਵੀਕ ਕਿਸੇ ਫੈਮਿਲੀ ਡਾਕਟਰ ਦੇ ਨਾਲ, ਜਾਂ ਫਿਰ ਉਹਨਾਂ ਨੂੰ ਜਿਹੜੇ ਨਰਸ ਪ੍ਰੈਕਟੀਸ਼ਨਰ ਨੇ ਉਹਨਾਂ ਦੇ ਨਾਲ ਕਨੈਕਟ ਕੀਤਾ ਜਾ ਰਿਹਾ ਹੈ। 2023 ਤੋਂ ਲੈ ਕੇ ਹੁਣ ਤੱਕ 6,00,000 ਤੋਂ ਵੀ ਵੱਧ ਰੈਜ਼ੀਡੈਂਟਸ ਨੂੰ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਮੁਹੱਈਆ ਕਰਵਾਏ ਜਾ ਚੁੱਕੇ ਨੇ। ਪਿਛਲੇ ਸਾਲ ਦੇ ਵਿੱਚ ਹੀ 2025 ਦੇ ਵਿੱਚ ਹੀ 2,33,000 ਜਣਿਆਂ ਨੂੰ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਦੇ ਨਾਲ ਕਨੈਕਟ ਕੀਤਾ ਗਿਆ। ਅਤੇ ਜਿਹੜੇ ਅਮਰੀਕਾ ਤੋਂ ਆ ਰਹੇ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਰਿਕਰੂਟਮੈਂਟ ਹੈ ਉਹਦੇ ਬਾਰੇ ਵੀ ਕੱਲ੍ਹ ਦੱਸਿਆ ਗਿਆ ਕਿ ਹੁਣ 500 ਤੋਂ ਵੀ ਵੱਧ ਅਜਿਹੇ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਨੂੰ BC ਦੇ ਵਿੱਚ ਹਾਇਰ ਕੀਤਾ ਜਾ ਚੁੱਕਾ। ਪਿਛਲੇ ਮਹੀਨੇ ਇਹ ਨੰਬਰ 400 'ਤੇ ਸੀ। ਇਹ ਵੀ ਦੱਸਿਆ ਗਿਆ ਕਿ 2,000 ਤੋਂ ਵੀ ਵੱਧ ਅਮੈਰੀਕਨ ਮੈਡੀਕਲ ਪ੍ਰੋਫੈਸ਼ਨਲਸ ਨੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਕਰਨ ਵਾਸਤੇ ਅਰਜ਼ੀਆਂ ਲਗਾਈਆਂ ਨੇ। ਸੋ ਜਿਹੜੇ 500 ਨਵੇਂ ਰਿਕਰੂਟਸ ਨੇ ਉਹਨਾਂ ਦੇ ਵਿੱਚ 109 ਡਾਕਟਰਸ ਨੇ, ਅਤੇ ਉਹਨਾਂ 109 ਡਾਕਟਰਾਂ ਦੇ ਵਿੱਚੋਂ 25 ਫੈਮਿਲੀ ਡਾਕਟਰਸ ਨੇ। ਕਈਆਂ ਦੇ ਦੇਖੋ ਜਿਹੜਾ ਨਰਸ ਪ੍ਰੈਕਟੀਸ਼ਨਰ ਵਾਲਾ ਪਹਿਲੂ ਹੈ, ਸਾਡੇ ਵਿੱਚੋਂ ਕਈ ਸੁਣਨ ਵਾਲੇ ਅਜਿਹੇ ਹੋਣਗੇ ਜਿਹੜੇ ਆਲਰੇਡੀ ਨਰਸ ਪ੍ਰੈਕਟੀਸ਼ਨਰ ਤੋਂ ਦੇ ਰਾਹੀਂ ਪ੍ਰਾਇਮਰੀ ਹੈਲਥ ਕੇਅਰ ਆਪਣੀ ਹਾਸਲ ਕਰ ਰਹੇ ਹੋਣਗੇ। ਨਰਸ ਪ੍ਰੈਕਟੀਸ਼ਨਰਸ BC ਦੇ ਹੈਲਥ ਕੇਅਰ ਸਿਸਟਮ ਦਾ ਹਿੱਸਾ ਤਾਂ 2005 ਤੋਂ ਨੇ, ਪਰ 2020 ਦੇ ਵਿੱਚ ਇੱਕ ਮੇਜਰ ਪੋਲਿਸੀ ਸ਼ਿਫਟ ਕੀਤੀ ਗਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਨਰਸ ਪ੍ਰੈਕਟੀਸ਼ਨਰਸ ਨੇ ਪ੍ਰਾਇਮਰੀ ਕੇਅਰ ਕਲੀਨਿਕਸ ਕਈ ਲਾਂਚ ਕੀਤੇ ਗਏ ਜਿਨ੍ਹਾਂ ਨੂੰ ਕਿ ਨਰਸ ਪ੍ਰੈਕਟੀਸ਼ਨਰਸ ਵੱਲੋਂ ਹੀ ਲੀਡ ਕੀਤਾ ਜਾਂਦਾ। ਸੋ ਉੱਥੇ ਕੋਈ ਡਾਕਟਰ ਨਹੀਂ ਆ ਪਰ ਨਰਸ ਪ੍ਰੈਕਟੀਸ਼ਨਰਸ ਨੇ। 2020 ਤੋਂ ਪਹਿਲਾਂ ਨਰਸ ਪ੍ਰੈਕਟੀਸ਼ਨਰਸ ਡਾਕਟਰ ਦੀ ਦੇਖ ਰੇਖ ਅਧੀਨ ਹੀ ਕੰਮ ਕਰ ਸਕਦੇ ਸਨ ਕਲੀਨਿਕ ਦੇ ਵਿੱਚ, ਪਰ 2020 ਦੇ ਵਿੱਚ ਤਬਦੀਲੀ ਇਹ ਕਰ ਦਿੱਤੀ ਗਈ ਕਿ ਕਈ ਜਿਹੜੇ ਪ੍ਰਾਇਮਰੀ ਕੇਅਰ ਕਲੀਨਿਕਸ ਨੇ ਉੱਥੇ ਜਿਹੜਾ ਲੀਡਿੰਗ ਮੈਡੀਕਲ ਪ੍ਰੋਫੈਸ਼ਨਲ ਹੈ ਉਹ ਨਰਸ ਪ੍ਰੈਕਟੀਸ਼ਨਰ ਹੀ ਹੈ। ਇਹ ਓਪਰੇਟ ਬਿਲਕੁਲ ਡਾਕਟਰ ਦੇ ਦਫ਼ਤਰ ਵਾਂਗ ਹੀ ਕਰਦੇ ਨੇ, ਪਰ ਇਹਨਾਂ ਦਾ ਜਿਹੜਾ ਮਾਡਲ ਆਫ ਕੇਅਰ ਆ ਉਹ ਥੋੜ੍ਹਾ ਵੱਖਰਾ, ਇਟਸ ਅ ਨਰਸਿੰਗ ਮਾਡਲ ਆਫ ਕੇਅਰ। ਨਰਸ ਪ੍ਰੈਕਟੀਸ਼ਨਰਸ ਜੇ ਕੋਈ ਮਰੀਜ਼ ਉੱਥੇ ਆਉਂਦਾ ਉਹਦੀ ਬਿਮਾਰੀ ਨੂੰ ਡਾਇਗਨੋਜ਼ ਕਰ ਸਕਦੇ ਨੇ, ਲੈਬ ਟੈਸਟਸ ਆਰਡਰ ਕਰ ਸਕਦੇ ਨੇ, ਇਮੇਜਿੰਗ MRI ਜਾਂ ਐਕਸਰੇਜ਼ ਦੀ ਰੈਕੁਜ਼ੀਸ਼ਨ ਦੇ ਸਕਦੇ ਨੇ, ਦਵਾਈਆਂ ਪ੍ਰਿਸਕ੍ਰਾਈਬ ਕਰ ਸਕਦੇ ਨੇ, ਸਪੈਸ਼ਲਿਸਟ ਨੂੰ ਰੈਫਰ ਵੀ ਕਰ ਸਕਦੇ ਨੇ। ਅਤੇ ਜਿਹੜੇ ਕਰੋਨਿਕ ਹੈਲਥ ਇਸ਼ੂਜ਼ ਨੇ ਜਿੱਥੇ ਬੇਸਿਕਲੀ ਲਾ ਲਓ ਕਿ ਜਿਹੜੀ ਬਿਮਾਰੀ ਹੈ ਅਤੇ ਬਿਮਾਰੀ ਦੇ ਕਾਰਨ ਨੇ ਉਹ ਈਜ਼ੀਲੀ ਆਈਡੈਂਟੀਫਾਈਏਬਲ ਨੇ, ਮੋਟੇ ਮੋਟੇ ਤੌਰ 'ਤੇ ਸਮਝਣਾ ਹੋਵੇ ਵੀ ਨਰਸ ਪ੍ਰੈਕਟੀਸ਼ਨਰਸ ਉੱਥੇ ਬਹੁਤ ਕਾਰਗਰ ਨੇ, ਉਹ ਉੱਥੇ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੇ ਨੇ ਜਿੱਥੇ ਜਿਵੇਂ ਫੈਮਿਲੀ ਡਾਕਟਰ ਹੋਵੇ। ਅਤੇ ਜਿੱਥੇ ਕੋਈ ਥੋੜ੍ਹੀ ਜ਼ਿਆਦਾ ਕੰਪਲੈਕਸ ਗੱਲ ਹੋਵੇ, ਜਿੱਥੇ ਡਾਇਗਨੋਸਿਸ ਥੋੜ੍ਹਾ ਜ਼ਿਆਦਾ ਪੇਚੀਦਾ ਹੋਵੇ, ਉੱਥੇ ਫਿਰ ਜਿਹੜੀ ਜ਼ਿੰਮੇਵਾਰੀ ਹੈ ਜਾਂ ਜਿਹੜੀ ਜ਼ਰੂਰਤ ਹੈ ਉਹ ਫਿਰ ਮੈਡੀਕਲ ਡਾਕਟਰ ਦੀ ਪੈਂਦੀ ਹੈ। ਸੋ ਦੈਟਸ ਦ ਪ੍ਰਾਈਮਰੀ ਡਿਫਰੈਂਸ। ਇਹਦੇ ਵਿੱਚ ਹੋਰ ਵੀ ਕਈ ਪਹਿਲੂ ਨੇ ਆਫਕੋਰਸ, ਕਿ ਟ੍ਰੇਨਿੰਗ ਜਿਹੜੀ ਡਾਕਟਰ ਦੀ ਆ ਉਹ ਕਿਤੇ ਜ਼ਿਆਦਾ ਹੈ, ਜਿਹੜੇ ਨੰਬਰ ਆਫ ਆਵਰਸ ਫੈਮਿਲੀ ਡਾਕਟਰ ਪ੍ਰੈਕਟਿਸ 'ਚ ਆਉਣ ਤੋਂ ਪਹਿਲਾਂ ਕਿੰਨੇ ਨੰਬਰ ਆਫ ਆਵਰਸ ਦੀ ਟ੍ਰੇਨਿੰਗ ਲੈ ਕੇ ਆਉਂਦਾ ਵਰਸਿਸ ਨਰਸ ਪ੍ਰੈਕਟੀਸ਼ਨਰ ਨੂੰ ਕਿੰਨੀ ਟ੍ਰੇਨਿੰਗ, ਉਹਦੇ 'ਚ ਫਰਕ ਆ। ਪਰ ਜਿਹੜੇ ਹੁਣ ਇੱਥੇ BC ਦੇ ਵਿੱਚ ਸਾਡੇ ਕੋਲ ਕਈ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਖੋਲ੍ਹੇ ਗਏ ਨੇ, ਉਹਨਾਂ ਦੇ ਵਿੱਚ ਨਰਸ ਪ੍ਰੈਕਟੀਸ਼ਨਰਸ ਹੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਅਤੇ ਲਾਈਕ ਆਈ ਸੈਡ ਕਿ ਸਾਡੇ ਕਈ ਸੁਣਨ ਵਾਲੇ ਅਜਿਹੇ ਨੇ ਜਿਨ੍ਹਾਂ ਨੇ ਕਿ ਨਰਸ ਪ੍ਰੈਕਟੀਸ਼ਨਰਸ ਦੇ ਰਾਹੀਂ ਹੀ ਉਹ ਆਪਣੀ ਪ੍ਰਾਇਮਰੀ ਹੈਲਥ ਕੇਅਰ ਹਾਸਲ ਕਰ ਰਹੇ ਨੇ। ਕੱਲ੍ਹ ਜਿਹੜੀ ਸਰਕਾਰ ਨੇ ਇੱਕ ਰਿਲੀਜ਼ ਭੇਜੀ ਆ ਉਹਦੇ ਵਿੱਚ ਕੁਝ ਹੋਰ ਨੰਬਰਸ ਵੀ ਦੱਸੇ ਨੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ ਹੁਣ ਅਸੀਂ ਡਾਕਟਰਾਂ ਦੀ ਗਿਣਤੀ ਵੇਖੀਏ ਤਾਂ ਔਨ ਅ ਪਰ ਕੈਪੀਟਾ ਬੇਸਿਸ BC ਦੇ ਵਿੱਚ ਹੁਣ ਡਾਕਟਰ ਸਭ ਤੋਂ ਜ਼ਿਆਦਾ ਨੇ। ਟੋਟਲ ਸੂਬੇ 'ਚ 15,000 ਡਾਕਟਰ ਨੇ। ਔਨ ਅ ਪਰ ਕੈਪੀਟਾ ਬੇਸਿਸ ਭਾਵ ਜੇ ਅਸੀਂ ਦੇਖੀਏ ਕਿ ਹਰ 1,00,000 ਲੋਕਾਂ ਦੀ ਆਬਾਦੀ ਪਿੱਛੇ ਸੂਬੇ 'ਚ ਡਾਕਟਰਾਂ ਦੀ ਗਿਣਤੀ ਕਿੰਨੀ ਆ, ਸੋ BC ਦੇ ਵਿੱਚ ਫੋਰ ਐਵਰੀ 100,000 ਪੀਪਲ 271 ਡਾਕਟਰ ਨੇ, ਅਤੇ 2017 ਤੋਂ ਲੈ ਕੇ 2024 ਦੇ ਵਿਚਕਾਰ ਇਹ ਵੀ ਦੱਸਿਆ ਗਿਆ ਕਿ 1500 ਨਵੇਂ ਫੈਮਿਲੀ ਡਾਕਟਰਸ BC ਦੇ ਹੈਲਥ ਕੇਅਰ ਸਿਸਟਮ ਦੇ ਵਿੱਚ ਐਡ ਹੋਏ ਨੇ, ਜੋ ਕਿ 23% ਦੀ ਗਰੋਥ ਹੈ। ਅਤੇ 2025 ਦੇ ਵਿੱਚ ਨਰਸਿੰਗ ਵਰਕਫੋਰਸ, ਉਹਦੇ ਵਿੱਚ ਵੀ 3300 ਦਾ ਵਾਧਾ ਹੋਇਆ। ਸੋ BC ਦੇ ਵਿੱਚ ਹੁਣ ਟੋਟਲ 78,750 ਨਰਸਿਸ ਨੇ। ਨੰਬਰ ਆਫ ਨਰਸ ਪ੍ਰੈਕਟਿਸ਼ਨਰਸ 2018 ਦੇ ਵਿੱਚ ਇਹਨਾਂ ਦੀ ਗਿਣਤੀ 550 ਸੀ, ਅਤੇ ਹੁਣ ਇਹ ਗਿਣਤੀ 1650 'ਤੇ ਪਹੁੰਚ ਚੁੱਕੀ ਆ। ਸੋ ਨਰਸ ਪ੍ਰੈਕਟਿਸ਼ਨਰ ਜਿਹੜੇ ਕਿ ਬਿਲਕੁਲ ਪ੍ਰਾਈਮਰੀ ਹੈਲਥ ਕੇਅਰ ਦੇ ਵਿੱਚ ਕਾਫੀ ਚੀਜ਼ਾਂ ਫੈਮਿਲੀ ਡਾਕਟਰ ਵਾਲੇ ਹੀ ਕੰਮ ਜਿਹੜੇ ਨੇ ਉਹ ਕਰ ਸਕਦੇ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਅਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ, ਜੇ ਤੁਸੀਂ ਆਪਣੀ ਪ੍ਰਾਈਮਰੀ ਹੈਲਥ ਕੇਅਰ ਦੀਆਂ ਜ਼ਰੂਰਤਾਂ ਵਾਸਤੇ ਜੇ ਤੁਸੀਂ ਨਰਸ ਪ੍ਰੈਕਟਿਸ਼ਨਰ ਕੋਲ ਜਾਂਦੇ ਹੋ ਵਰਸਿਜ਼ ਅ ਫੈਮਿਲੀ ਡਾਕਟਰ, ਅਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਵਟਸਐਪ 'ਤੇ ਮੈਸੇਜ ਕਰਕੇ ਜ਼ਰੂਰ ਦੱਸਿਓ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਅੱਛਾ, ਜਿਹੜੀਆਂ ਇਹੋ ਜਿਹੀਆਂ ਅਰਜੈਂਟ ਅਤੇ ਪ੍ਰਾਈਮਰੀ ਹੈਲਥ ਕੇਅਰ ਫੈਸਿਲਿਟੀਜ਼ ਨੇ, ਹੁਣ ਸੂਬੇ ਦੇ ਵਿੱਚ ਉਹਨਾਂ ਦੀ ਗਿਣਤੀ 39 ਹੋ ਚੁੱਕੀ ਹੈ, 39। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ, ਇੱਕ ਮੈਸੇਜ ਆਇਆ ਹੈ ਸੇਖੋਂ ਸਾਹਿਬ ਦਾ। ਸੇਖੋਂ ਸਾਹਿਬ ਦੱਸ ਰਹੇ ਨੇ, ਅੱਛਾ ਅੱਜ ਉਹਨਾਂ ਦੇ ਵੱਡੇ ਬੇਟੇ ਅਵਰੀਤ ਸੇਖੋਂ ਦਾ ਜਨਮ ਦਿਨ ਹੈ, ਸੋ ਅਵਰੀਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਹੋਣ, ਅ ਵੈਰੀ ਹੈਪੀ ਬਰਥਡੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2-3 ਪਰ ਡੇਜ਼ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਦਿੰਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਹੋਰ ਜਾਣਕਾਰੀ ਲਈ ਕਾਲ ਕਰੋ ਅਮਰਿੰਦਰ ਨੱਡਾ ਨੂੰ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ। 604-363-2200, 604-363-2200, ਔਰ ਵਿਜ਼ਿਟ planinsurance.ca, ਦੈਟਸ planinsurance.ca। ਡੋਨਲਡ ਟਰੰਪ ਨੇ ਕੱਲ੍ਹ ਸ਼ਾਮ ਮੁਲਕ ਨੂੰ ਸੰਬੋਧਨ ਕਰਨਾ ਸੀ, 18 ਮਿੰਟਾਂ ਦਾ ਟਰੰਪ ਦਾ ਭਾਸ਼ਣ, ਜਿਹਦੇ ਵਿੱਚੋਂ ਉਮੀਦ ਕਈਆਂ ਨੂੰ ਇਹ ਸੀ ਕਿ ਡੋਨਲਡ ਟਰੰਪ ਸ਼ਾਇਦ ਇਰਾਨ ਦੇ ਵਿੱਚ ਅਤੇ ਮਿਡਲ ਈਸਟ ਦੇ ਵਿੱਚ ਚੱਲ ਰਹੀ ਇਸ ਜੰਗ ਨੂੰ ਡੀਐਸਕਲੇਟ ਕਰਨ ਵਾਸਤੇ, ਭਾਵ ਉੱਥੇ ਟੈਨਸ਼ਨ ਨੂੰ ਘਟਾਉਣ ਵਾਸਤੇ ਕੋਈ ਨਾ ਕੋਈ ਬਿਆਨ ਦੇਣਗੇ। ਪਰ ਟਰੰਪ ਨੇ ਜਿਹੜੀਆਂ ਗੱਲਾਂ ਗੱਲ ਕੀਤੀਆਂ, ਇੱਕ ਤਾਂ ਕੋਈ ਨਵੀਂ ਗੱਲ ਉਹਦੇ 'ਚ ਬਹੁਤੀ ਹੈ ਨਹੀਂ। ਜਿਹੜੀਆਂ ਚੀਜ਼ਾਂ ਟਰੰਪ ਨੇ ਪਿਛਲੇ ਦਿਨਾਂ 'ਚ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਆਖੀਆਂ ਨੇ ਜਾਂ ਵੱਖੋ ਵੱਖਰੀਆਂ ਹੋਰ ਮੀਡੀਆ ਨੂੰ ਦਿੱਤੀਆਂ ਸਟੇਟਮੈਂਟਸ ਦੇ ਵਿੱਚ ਕਹੀਆਂ ਸੀ, ਇਹ ਕਹਿ ਲਓ ਕੱਲ੍ਹ ਉਹਨਾਂ ਸਾਰੀਆਂ ਗੱਲਾਂ ਨੂੰ ਕੰਬਾਈਨ ਕਰਕੇ ਟਰੰਪ ਨੇ 18 ਮਿੰਟਾਂ ਦਾ ਇੱਕ ਭਾਸ਼ਣ ਦੇ ਦਿੱਤਾ। ਟਰੰਪ ਨੇ ਜਦੋਂ ਵੈਸੇ ਪਿਛਲੇ ਦਿਨਾਂ 'ਚ ਵੀ ਉਹ ਕਰਦੇ ਆਏ ਨੇ, ਕਹਿੰਦੇ ਅਸੀਂ ਤਾਂ ਆਪਣੇ ਜਿਹੜੇ ਟੀਚੇ ਮਿੱਥ ਕੇ ਗਏ ਸੀ ਇਰਾਨ ਦੇ ਉੱਪਰ ਹਮਲਾ ਕਰਨ, ਉਹ ਟੀਚੇ ਅਸੀਂ ਹਾਸਲ ਕਰ ਲਏ ਨੇ। ਉਹਨਾਂ ਨੇ ਕਿਹਾ ਵੀ ਹੁਣ ਜਿਹੜੇ ਸਾਡੇ ਕੋਰ ਓਬਜੈਕਟਿਵਸ ਨੇ ਉਹ ਲਗਭਗ ਮੁਕੰਮਲ ਹੋਣ ਦੇ ਕੰਢੇ 'ਤੇ ਨੇ, ਅਤੇ ਅਮਰੀਕਾ ਨੇ ਬਹੁਤ ਤਗੜੀਆਂ ਜਿੱਤਾਂ ਇਰਾਨ ਦੇ ਵਿੱਚ ਹਾਸਲ ਕਰ ਲਈਆਂ ਨੇ। ਵੀ ਅਸੀਂ ਕਹਿੰਦੇ ਇਰਾਨ ਦੀ ਨੇਵੀ ਅਸੀਂ ਤਹਿਸ ਨਹਿਸ ਕਰ ਦਿੱਤੀ ਆ, ਉਹਨਾਂ ਦੀ ਏਅਰਫੋਰਸ ਉਹ ਵੀ ਹੁਣ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ, ਅਤੇ ਉਹਨਾਂ ਦੇ ਮਿਸਾਈਲ ਅਤੇ ਡਰੋਨ ਸਿਸਟਮਸ ਉਹਨਾਂ ਦੇ ਵਿੱਚ ਵੀ ਵੱਡੀ ਕਟੌਤੀ ਆਈ ਆ। ਸੋ ਇਹ ਟਰੰਪ ਦਾ ਦਾਅਵਾ ਹੈ। ਨਾਲ ਹੀ ਲੀਡਰਸ਼ਿਪ ਸਟੇਟਸ ਬਾਰੇ ਟਰੰਪ ਨੇ ਇਹ ਕਿਹਾ ਕਿ ਇਰਾਨ ਦੇ ਵਿੱਚ ਜਿਹੜੀ ਓਰਿਜਨਲ ਟੈਰੋਰਿਸਟ ਲੀਡਰਸ਼ਿਪ ਸੀ ਅਤੇ ਉਹ ਤਾਂ ਅਸੀਂ ਖਤਮ ਕਰ ਦਿੱਤੀ ਆ, ਉਹ ਤਾਂ ਸਾਰੇ ਹੁਣ ਉਹਨਾਂ ਨੂੰ ਅਸੀਂ ਜਾਨੋਂ ਮਾਰ ਦਿੱਤਾ। ਅਤੇ ਕਹਿੰਦੇ ਇੱਕ ਤਰ੍ਹਾਂ ਲਗਾ ਲਓ ਵੀ ਰਜੀਮ ਚੇਂਜ ਹੀ ਹੋਇਆ, ਕਿਉਂਕਿ ਜਿਹੜੇ ਨਵੇਂ ਲੀਡਰ ਹੁਣ ਆਏ ਨੇ, ਜਿਹੜੀ ਬੈਕਅਪ ਲੀਡਰਸ਼ਿਪ ਹੁਣ ਜਿਹਨੇ ਕਮਾਨ ਸੰਭਾਲੀ ਆ, ਵੀ ਇਹ ਕਿਤੇ ਜ਼ਿਆਦਾ ਰੀਜ਼ਨੇਬਲ ਨੇ। ਇਹ ਗੱਲ ਵੀ ਟਰੰਪ ਪਹਿਲਾਂ ਇਸ ਹਫ਼ਤੇ ਅਰਲੀਅਰ ਦਿਸ ਵੀਕ ਕਹਿ ਚੁੱਕੇ ਨੇ, ਪਰ ਕੱਲ੍ਹ ਦੇ ਭਾਸ਼ਣ 'ਚ ਟਰੰਪ ਨੇ ਫਿਰ ਇਹ ਗੱਲ ਕਹੀ। ਫਿਰ ਮੇਨ ਸਾਰਿਆਂ ਦਾ ਜਿਹੜਾ ਧਿਆਨ ਸੀ ਉਹ ਇਸ ਗੱਲ ਪਾਸੇ ਸੀ ਵੀ ਟਰੰਪ ਨੇ ਇਸ ਬਾਰੇ ਕੀ ਕਹਿਣਾ ਕਿ ਬਾਕੀ ਦੇ ਹਮਲੇ ਕੀ ਅੱਗੇ ਹੁਣ ਜਾਰੀ ਰਹਿਣਗੇ, ਅਮਰੀਕਾ ਦਾ ਅੱਗੇ ਦੀ ਸਟ੍ਰੈਟਜੀ ਹੈ ਕੀ। ਟਰੰਪ ਨੇ ਪਹਿਲਾਂ ਕਿਹਾ ਕਹਿੰਦੇ ਬਸ 2 ਹਫ਼ਤਿਆਂ ਦੇ ਵਿੱਚ ਕਹਿੰਦੇ ਅਸੀਂ ਉੱਥੋਂ ਨਿਕਲ ਲੈਣਾ, ਕਹਿੰਦੇ 2 ਹਫ਼ਤਿਆਂ 'ਚ ਪਰ ਅਸੀਂ ਬਹੁਤ ਵੱਡੇ ਹਮਲੇ ਉੱਥੇ ਕਰਾਂਗੇ ਜੇ ਸਟ੍ਰੇਟ ਆਫ ਹੋਰਮੂਜ਼ ਨਹੀਂ ਖੁੱਲ੍ਹਦਾ। ਅਤੇ ਸਟ੍ਰੇਟ ਆਫ ਹੋਰਮੂਜ਼ ਬਾਰੇ ਵੀ ਟਰੰਪ ਨੇ ਜਿਹੜੀਆਂ ਪਹਿਲਾਂ ਇਸ ਹਫ਼ਤੇ ਗੱਲਾਂ ਕਹੀਆਂ ਮੁੜ ਤੋਂ ਹੀ ਗੱਲਾਂ ਦੁਹਰਾਈਆਂ। ਕਹਿੰਦੇ ਵੀ ਜਿਹੜੇ ਮੁਲਕਾਂ ਨੂੰ ਸਟ੍ਰੇਟ ਆਫ ਹੋਰਮੂਜ਼ ਰਾਹੀਂ ਤੇਲ ਚਾਹੀਦਾ, ਕਹਿੰਦੇ ਤੁਸੀਂ ਆਪੇ ਜਾ ਕੇ ਲੈ ਲਓ, ਕਹਿੰਦੇ ਯੂ ਮਸਟ ਸ਼ੋ ਸਮ ਡਿਲੇਡ ਕਰੇਜ ਕਿ ਤੁਹਾਨੂੰ ਹੁਣ ਤੱਕ ਤੁਹਾਡੇ ਵਿੱਚੋਂ ਦਮ ਹੋਣਾ ਚਾਹੀਦਾ ਸੀ, ਹੁਣ ਬਹੁਤ ਦੇਰ ਹੋ ਚੁੱਕੀ ਆ, ਪਰ ਹੁਣ ਵੀ ਜੇ ਤੁਸੀਂ ਦਮ ਦਿਖਾ ਲਓਗੇ ਤਾਂ ਉੱਥੋਂ ਜਾ ਕੇ ਤੁਸੀਂ ਸਟ੍ਰੇਟ ਆਫ ਹੋਰਮੂਜ਼ ਨੂੰ ਖੁਲਵਾ ਲਓ। ਕਹਿੰਦੇ ਅਮਰੀਕਾ ਨੂੰ ਤਾਂ ਤੇਲ ਚਾਹੀਦਾ ਹੀ ਨਹੀਂ ਉੱਥੋਂ, ਜਾਂ ਫਿਰ ਕਹਿੰਦੇ ਸਾਡੇ ਤੋਂ ਅਮਰੀਕਾ ਉਹ ਤੇਲ ਖਰੀਦ ਲਓ, ਸਾਡੇ ਕੋਲ ਤਾਂ ਲਾਰਜੈਸਟ ਆਇਲ ਅਤੇ ਨੈਚੁਰਲ ਗੈਸ ਦੇ ਰਿਜ਼ਰਵਸ ਨੇ। ਸੋ ਇੱਕ ਉਹਨਾਂ ਨੇ ਹੋਰ ਇਹ ਵੀ ਸ਼ੇਖੀ ਮਾਰੀ, ਕਹਿੰਦੇ ਰਸ਼ੀਆ ਅਤੇ ਸਾਊਦੀ ਅਰੇਬੀਆ ਨੂੰ ਤੁਸੀਂ ਜੇ ਕੰਬਾਈਨ ਕਰਕੇ ਦੇਖੋ, ਉਹਨਾਂ ਨਾਲੋਂ ਜ਼ਿਆਦਾ ਨੈਚੁਰਲ ਗੈਸ ਸਾਡੇ ਕੋਲ ਅਮਰੀਕਾ ਕੋਲ ਆ ਕੰਬਾਈਨਡ, ਵੀ ਉਹਨਾਂ ਦੋਹਾਂ ਕੋਲ ਇਕੱਠਿਆਂ ਕੋਲ ਇੰਨੀ ਨਹੀਂ ਜਿੰਨੀ ਅਮਰੀਕਾ ਕੋਲ ਨੈਚੁਰਲ ਗੈਸ ਆ। ਸੋ ਇਹਦੀਆਂ ਗੱਲਾਂ ਕੀਤੀਆਂ ਦਿੱਲੀ। ਦੇਖੋ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚੋਂ ਟਰੰਪ ਦਾ ਇਹ ਕਹਿਣਾ ਕਿ ਮੁਲਕ ਉੱਥੋਂ ਜਾ ਕੇ ਆਪਣੇ ਜਿਹੜੇ ਆਇਲ ਟੈਂਕਰ ਨੇ ਕਢਾ ਲੈਣ, ਅਸੀਂ ਉੱਥੋਂ ਤਾਂ ਨਿਕਲੇ ਆਉਣਾ, ਬਸ ਇੰਨਾ ਸੌਖਾ ਕੰਮ ਹੈ ਨਹੀਂ। ਸਟ੍ਰੇਟ ਆਫ ਫਾਰਮੂਜ਼ ਦੇ ਵਿੱਚ ਬਾਰੂਦੀ ਸੁਰੰਗਾਂ ਵੀ ਤਾਂ ਈਰਾਨ ਨੇ ਵਿਛਾਈਆਂ ਹੋਈਆਂ ਨੇ, ਅਤੇ ਜਿਹੜੇ ਐਲਾਈਜ਼ ਨੇ ਉਹ ਤਾਂ ਇਸ ਵੇਲੇ ਅਜਿਹੀ ਸਥਿਤੀ ਦੇ ਵਿੱਚ ਫਸ ਗਏ ਨੇ ਕਿ ਟਰੰਪ ਨੇ ਕਿਹੜਾ ਉਹਨਾਂ ਤੋਂ ਸਲਾਹ ਲੈ ਕੇ ਇਹ ਜਿਹੜੀ ਕਾਰਵਾਈ ਸੀ ਸਾਰੀ ਸ਼ੁਰੂ ਕੀਤੀ ਸੀ। ਅਤੇ ਟਰੰਪ ਦਾ ਇਹ ਕਹਿਣਾ ਕਿ ਅਗਲੇ ਦੋ ਹਫ਼ਤਿਆਂ 'ਚ ਹੋਰ ਬੜੇ ਮੇਜਰ ਅਸੀਂ ਹਮਲੇ ਉੱਥੇ ਕਰਾਂਗੇ, ਅਤੇ ਕਹਿੰਦੇ ਅਸੀਂ ਉਹਨਾਂ ਦਾ ਜਿਹੜਾ ਪੂਰਾ ਇਨਫਰਾਸਟ੍ਰਕਚਰ ਆ ਉਹਨੂੰ ਨੇਸ ਤੋਂ ਨਾਬੂਦ ਕਰਨ ਦੀ ਅਸੀਂ ਸਮਰੱਥਾ ਰੱਖਦੇ ਹਾਂ। ਇਹਦੇ ਨਤੀਜੇ ਵਜੋਂ ਹੋਇਆ ਕਿ ਇਹ ਜਿੰਨੀਆਂ ਵੀ ਫਾਈਨੈਂਸ਼ੀਅਲ ਮਾਰਕੀਟਸ ਨੇ ਉਹਨਾਂ ਦੇ ਵਿੱਚ ਨਾਲ ਦੀ ਨਾਲ ਤੇਲ ਦੀ ਕੀਮਤ ਚੜ ਗਈ, ਕਿਉਂਕਿ ਟਰੰਪ ਦੀ ਕੱਲ੍ਹ ਦੀ ਇਸ ਪ੍ਰਾਈਮ ਟਾਈਮ ਸਪੀਚ ਤੋਂ ਉਮੀਦ ਇਹ ਜਿਤਾਈ ਜਾ ਰਹੀ ਸੀ ਵੀ ਜੇ ਉਚੇਚੇ ਤੌਰ 'ਤੇ ਟਰੰਪ ਕੋਈ ਭਾਸ਼ਣ ਦੇਣ ਆ ਰਹੇ ਨੇ ਤਾਂ ਕੋਈ ਵੱਡੀ ਗੱਲ ਅਨਾਊਂਸ ਕਰਨਗੇ, ਕੋਈ ਡੀਐਸਕਲੇਸ਼ਨ ਦੀ ਗੱਲ ਹੋਏਗੀ, ਉਮੀਦ ਇਹ ਸੀ, ਪਰ ਅਜਿਹਾ ਹੋਇਆ ਨਹੀਂ ਆ। ਟਰੰਪ ਦਾ ਬੇਸਿਕਲੀ ਸੰਕੇਤ ਇਹ ਆ ਕਿ ਉੱਥੇ ਅਗਲੇ ਦੋ ਤਿੰਨ ਹਫ਼ਤਿਆਂ ਦੇ ਵਿੱਚ ਅਮਰੀਕਾ ਵੱਡੇ ਹੋਰ ਅਟੈਕਸ ਕਰਕੇ ਹੋਰ ਜ਼ਿਆਦਾ ਖਿਲਾਰਾ ਪਾਏਗਾ, ਅਤੇ ਫਿਰ ਖਿਲਾਰਾ ਪਾ ਕੇ ਉੱਥੋਂ ਨਿਕਲੇ ਆਉਣਾ, ਇਹ ਵੀ ਇੰਨਾ ਸੌਖਾ ਨਹੀਂ ਹੋਣਾ। ਜਿਹੜੀਆਂ ਮਿਡਲ ਈਸਟ ਵਾਲੀਆਂ ਸਟੇਟਸ ਨੇ ਜਿਨ੍ਹਾਂ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਅਮਰੀਕਾ ਨਾਲ ਯਾਰੀ ਮਹਿੰਗੀ ਪੈ ਰਹੀ ਆ, ਜੇ ਇਸ ਵੇਲੇ ਅਮਰੀਕਾ ਉੱਥੋਂ ਵਿਦਡਰਾਅ ਕਰ ਲੈਂਦਾ ਤਾਂ ਉਹਨਾਂ ਮਿਡਲ ਈਸਟ ਸਟੇਟਸ ਵਾਸਤੇ ਪ੍ਰੋਬਲਮ ਹੋਰ ਜ਼ਿਆਦਾ ਵਧੇਗੀ, ਭਾਵੇਂ ਉਹ UAE ਹੋਵੇ, ਕੁਵੈਤ ਹੋਵੇ, ਬਹਿਰੀਨ ਹੋਵੇ, ਕਤਰ ਹੋਵੇ, ਸਾਊਦੀ ਅਰੇਬੀਆ ਹੋਵੇ, ਉਹ ਨਹੀਂ ਚਾਹੁੰਦੇ ਇਸ ਵੇਲੇ ਕਿ ਅਮਰੀਕਾ ਇਸ ਤਰ੍ਹਾਂ ਈਰਾਨ ਨੂੰ ਨਾਰਾਜ਼ ਅਤੇ ਜ਼ਖਮੀ ਕਰਕੇ ਨਿਕਲ ਜਾਵੇ। ਅਤੇ ਉਹ ਵੀ ਉਦੋਂ ਜਦੋਂ ਈਰਾਨ, ਦੇਖੋ ਜੇ ਈਰਾਨ ਤਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਈਰਾਨ ਵਾਸਤੇ ਤਾਂ ਇਹ ਸਰਵਾਈਵਲ ਦੀ ਜੰਗ ਆ, ਜੇ ਉਹ ਸਰਵਾਈਵ ਵੀ ਕਰ ਰਹੇ ਨੇ, ਜੇ ਉਹਨਾਂ ਦੀ ਓਵਰਆਲ ਜਿਹੜਾ ਸਿਸਟਮ ਆ ਉਸੇ ਤਰ੍ਹਾਂ ਅਜੇ ਬਰਕਰਾਰ ਹੈ, ਰਿਜੀਮ ਚੇਂਜ ਹੋਇਆ ਨਹੀਂ ਹੈ, ਕੋਈ ਇੱਦਾਂ ਨਹੀਂ ਹੈ ਵੀ ਉੱਥੇ ਤਖਤਾ ਪਲਟ ਕਰ ਦਿੱਤਾ ਗਿਆ ਹੋਵੇ, ਜਿਹੜੀ ਲੀਡਰਸ਼ਿਪ ਨੂੰ ਅਮਰੀਕਾ ਨੇ ਐਲੀਮੀਨੇਟ ਕੀਤਾ ਉਹਦੀ ਥਾਂ 'ਤੇ ਉਹਨਾਂ ਦੀ ਜਿਹੜੇ ਬੈਕਅਪ ਸੀ ਅਗਲੇ ਬੰਦੇ ਉਹ ਆ ਗਏ, ਉਹਨਾਂ ਨੇ ਕਮਾਨ ਸੰਭਾਲ ਲਈ। ਸੋ ਰਿਜੀਮ ਚੇਂਜ ਨਹੀਂ ਹੋਇਆ, ਜਿਹੜੀ ਓਵਰਆਲ ਜਿਹੜਾ ਉੱਥੇ ਸ਼ਾਸਨ ਸੀ ਉਹ ਮਾਡਲ 'ਤੇ ਉਹੀ ਚੱਲ ਰਿਹਾ, ਤੰਤਰ 'ਤੇ ਉਹੀ ਹੈ, ਸਿਸਟਮ 'ਤੇ ਉਹੀ ਹੈ, ਉਸ 'ਚ ਬੰਦੇ ਨਵੇਂ ਆ ਗਏ ਨੇ। ਸੋ ਟਰੰਪ ਦਾ ਇਹ ਕਲੇਮ ਕਰਨਾ ਵੀ ਅਸੀਂ ਰਿਜੀਮ ਚੇਂਜ ਕਰ ਦਿੱਤਾ, ਉਹ ਨਹੀਂ ਹੋਇਆ। ਜਿਹੜੀ ਉਹ ਗੱਲ ਕਰਦੇ ਆ ਕਿ ਵੀ ਅਸੀਂ ਨਿਊਕਲੀਅਰ ਕਪੈਸਿਟੀ ਇਹਨਾਂ ਦੀ ਖਤਮ ਕਰਤੀ, ਇਹ ਗੱਲ ਤਾਂ ਟਰੰਪ ਨੇ ਪਿਛਲੇ ਸਾਲ ਵੀ ਕੀਤੀ ਸੀ ਜਦੋਂ 12 ਦਿਨ ਦਾ ਹਮਲਾ ਕੀਤਾ ਸੀ, ਅਤੇ ਜੇ ਪਿਛਲੇ ਸਾਲ ਨਿਊਕਲੀਅਰ ਕਪੈਸਿਟੀ ਖਤਮ ਹੋ ਗਈ ਸੀ ਫਿਰ ਇਸ ਸਾਲ ਹਮਲਾ ਕਰਨ ਦੀ ਹੁਣ ਕੀ ਜ਼ਰੂਰਤ ਸੀ। ਸੋ ਕਿਉਂਕਿ ਰੀਜ਼ਨ ਹੀ ਕਲੀਅਰ ਨਹੀਂ ਹੈ ਵੀ ਜੰਗ ਕੀਤੀ ਕਿਉਂ ਗਈ ਆ, ਇਸ ਕਰਕੇ ਜੰਗ ਦੇ ਵਿੱਚੋਂ ਨਿਕਲਣ ਦਾ ਕਾਰਨ ਅਤੇ ਕਿਹੜੀ ਅਚੀਵਮੈਂਟ ਦੇ ਆਧਾਰ 'ਤੇ ਤੁਸੀਂ ਕਹੋਗੇ ਕਿ ਜੀ ਆਹ ਫਲਾਨੀ ਚੀਜ਼ ਅਚੀਵ ਹੋ ਗਈ ਅਸੀਂ ਨਿਕਲੇ ਆਏ ਹਾਂ, ਉਹ ਹੋ ਨਹੀਂ ਸਕਦਾ, ਉਹ ਕਿਉਂਕਿ ਦਿਖਾਉਣ ਨੂੰ ਹੈ ਨਹੀਂ ਕੁਝ। ਅਤੇ ਜੇ ਈਰਾਨ 'ਚੋਂ ਸਰਵਾਈਵ ਵੀ ਕਰ ਜਾਂਦਾ ਤਾਂ ਜਿਹੜੀ ਉਹਨਾਂ ਦੀ ਜ਼ਰੂਰਤ ਆ ਉਹ ਹੋਰ ਜ਼ਿਆਦਾ ਵਧੇਗੀ। ਜ਼ਖਮੀ ਹੋਇਆ ਈਰਾਨ, ਗੁੱਸੇ 'ਚ ਆਇਆ ਈਰਾਨ, ਜਿਹੜੀ ਆਲੇ ਦੁਆਲੇ ਦੀਆਂ ਗਲਫ ਦੀਆਂ ਹੋਰ ਸਟੇਟਸ ਨੇ ਉਹਨਾਂ ਦੇ ਵਾਸਤੇ ਹੋਰ ਵੱਡੀ ਸਿਰਦਰਦੀ ਖੜੀ ਕਰੇਗਾ। ਸੋ ਇਸ ਵੇਲੇ ਉਹ ਗਲਫ ਸਟੇਟਸ ਵੀ ਨਹੀਂ ਚਾਹੁਣਗੀਆਂ ਕਿ ਅਮਰੀਕਾ ਉੱਥੋਂ ਵਿਦਡਰਾਅ ਕਰੇ, ਪਰ ਜਿੰਨੀ ਲੰਬੀ ਇਹ ਸਾਰੀ ਕਹਾਣੀ ਚੱਲਦੀ ਹੈ, ਜਿੰਨਾ ਲੰਬਾ ਇਹ ਕੌਨਫਲਿਕਟ ਚੱਲਦਾ, ਉਹਦੇ ਕਰਕੇ ਜਿਹੜੀ ਅਨਸਰਟਨਟੀ ਪੈਦਾ ਹੋ ਰਹੀ ਆ ਉਹ ਇਕੋਨਮੀ ਵਾਸਤੇ ਚੰਗੀ ਨਹੀਂ, ਐਂਡ ਜਿਹੜੀ ਹਿਊਮਨ ਕੋਸਟ ਹੈ ਇਸ ਸਾਰੇ ਕੌਨਫਲਿਕਟ ਦੀ, ਉਹਦੇ ਤਾਂ ਜੇ ਗੱਲ ਅਸੀਂ ਕਰਨ ਲੱਗੀਏ ਤਾਂ ਉਹ ਤਾਂ ਤੁਸੀਂ ਉਹਨੂੰ ਕਿਸੇ ਡਾਲਰ ਵੈਲਿਊ ਦੇ ਨਾਲ ਮੈਜ਼ਰ ਕਰ ਹੀ ਨਹੀਂ ਸਕਦੇ, ਉਹ ਤਾਂ ਕੁਆਂਟੀਫਾਈ ਕੀਤੀ ਹੀ ਨਹੀਂ ਜਾ ਸਕਦੀ। ਸੋ ਇਹ ਸਾਰੀ ਗੱਲਬਾਤ ਹੈ। ਟਰੰਪ ਨੇ ਇਹ ਕਿਹਾ ਕਿ ਈਰਾਨ ਦੇ ਜਿੰਨੇ ਵੀ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਨੇ, ਜਿੰਨੀਆਂ ਵੀ ਉਹਨਾਂ ਦੀਆਂ ਆਇਲ ਫੈਸਿਲਿਟੀਜ਼ ਨੇ, ਅਤੇ ਉਹ ਸਾਰੀਆਂ ਸਾਡੇ ਨਿਸ਼ਾਨੇ 'ਤੇ ਰਹਿਣਗੀਆਂ। ਸੋ ਦੋ ਤੋਂ ਤਿੰਨ ਹਫ਼ਤਿਆਂ ਦੀ ਜਿਹੜੀ ਵਿੰਡੋ ਆ ਉਹ ਟਰੰਪ ਨੇ ਇਹ ਸਾਂਝੀ ਕੀਤੀ ਹੈ ਵੀ ਓਪਰੇਸ਼ਨ ਦੋ ਤੋਂ ਤਿੰਨ ਹਫ਼ਤੇ ਅਜੇ ਹੋਰ ਚੱਲੇਗਾ, ਅਤੇ ਮਾਰਕੀਟਸ ਵਾਸਤੇ ਦੋ ਤੋਂ ਤਿੰਨ ਹਫ਼ਤੇ ਦਾ ਸਮਾਂ ਬਹੁਤ ਜ਼ਿਆਦਾ ਹੋਇਆ ਕਰਦਾ। ਇਸ ਕਰਕੇ ਤੁਸੀਂ ਦੇਖ ਲਓ ਵੀ ਸਾਰੀ ਜਿਹੜੀ ਇਸ ਵੇਲੇ ਸਥਿਤੀ ਹੈਗੀ ਆ ਕਾਫੀ ਡਾਵਾਂਡੋਲ ਹੋਈ ਹੈ। ਆਮ ਜਸਟ ਲੁਕਿੰਗ ਐਟ ਕਿ ਜਿਹੜੀ ਕਰੂਡ ਦੇ ਬੈਰਲ ਦੀ ਕੀਮਤ ਆ ਉਹ $106 ਬ੍ਰੈਂਟ ਕਰੂਡ ਦੀ ਕੀਮਤ ਪਹੁੰਚ ਗਈ ਆ, ਅਤੇ $109 ਨੂੰ ਛੂ ਗਈ ਸੀ, ਉੱਥੋਂ ਮੁੜੀ ਆ ਵਾਪਸ। ਅਤੇ ਜਿਹੜੀ ਬਾਕੀ ਦੀ ਜਿੰਨੇ ਵੀ ਹੋਰ ਐਸੈਟ ਕਲਾਸਿਸ ਨੇ, ਸਪੈਸ਼ਲੀ ਜਿਹੜੀਆਂ ਐਕਟੀਵਿਟੀਜ਼ ਨੇ, ਉਹ ਸਾਰੀ ਅੱਜ ਮਾਰਕੀਟ ਲਗਭਗ ਲਾਲੋ ਲਾਲ ਹੋਈ ਪਈ ਆ। ਇਹਦੇ ਬਾਰੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ ਜੀ, ਪਰ ਮੁੱਖ ਦੀ ਗੱਲ ਇਹ ਹੈ ਵੀ ਟਰੰਪ ਨੇ ਕੱਲ੍ਹ ਨਵੀਂ ਗੱਲ ਕੋਈ ਕਹੀ ਨਹੀਂ, ਪਰ ਜਿਹੜਾ ਲੱਗਦਾ ਸੀ ਵੀ ਟਰੰਪ ਕੋਈ ਰਾਹਤ ਵਾਲੀ ਗੱਲ ਕਰਨਗੇ, ਰਾਹਤ ਵਾਲੀ ਗੱਲ ਕੋਈ ਕੀਤੀ ਨਹੀਂ, ਹੋਰ ਐਸਕਲੇਸ਼ਨ ਦੀ ਗੱਲ ਟਰੰਪ ਵੱਲੋਂ ਗੱਲ ਕਰ ਦਿੱਤੀ ਗਈ ਹੈ। ਤੁਸੀਂ ਸੁਣ ਰਹੇ ਹੋ ਕਨੈਕਟ FM 91.5। ਵਟਸਐਪ 'ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਨੇ। ਇੱਕ ਮੈਸੇਜ ਆਇਆ ਪਿੰਦੀ ਗਿੱਲ ਜੀ ਦਾ, ਉਹ ਕਹਿੰਦੇ ਅਰਜੈਂਟ ਕੇਅਰ ਇਜ਼ ਗ੍ਰੇਟ ਦੱਸ ਰਹੇ ਨੇ ਕਿ ਉਹਨਾਂ ਨੂੰ ਉੱਥੇ ਜਾਣਾ ਪਿਆ ਸੀ, ਕਹਿੰਦੇ ਆਈ ਵਾਜ਼ ਇਨ ਐਂਡ ਆਊਟ ਆਫ ਦੇਅਰ ਵਿਦ ਇਨ ਹਾਫ ਐਨ ਆਵਰ, ਵੈਰੀ ਫਰੈਂਡਲੀ ਨਰਸਿਸ ਐਂਡ ਡਾਕਟਰਸ, ਗੁੱਡ ਟੂ ਨੋ, ਥੈਂਕ ਯੂ ਪਿੰਦੀ ਜੀ। ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇੱਕ ਵਟਸਐਪ 'ਤੇ ਹੋਰ ਮੈਸੇਜ ਆ, ਕਹਿੰਦੇ ਟਰੰਪ ਇਜ਼ ਅ ਵਾਰ ਟ੍ਰੇਡਰ। ਵੈਸੇ ਟਰੰਪ ਦਾ ਕਹਿਣਾ ਇਹ ਸੀ ਕਿ ਜਦੋਂ ਆਉਣਗੇ ਕਿਤੇ ਜੰਗਾਂ ਨਹੀਂ ਕਰਵਾਉਣਗੇ, ਪਰ ਅਜਿਹਾ ਹੋਇਆ। ਇਸੇ ਕਰਕੇ ਟਰੰਪ ਤੋਂ ਨਾਰਾਜ਼ ਬਹੁਤ ਨੇ ਉਹਨਾਂ ਦੇ ਸਮਰਥਕ ਕਈ, ਕਿ ਜਿਹੜਾ ਨੋ ਵਾਰ ਪ੍ਰੈਜ਼ੀਡੈਂਟ ਸੀ ਉਹ ਤਾਂ ਆਲ ਇਨ ਇੱਕ ਅਜਿਹੇ ਕੌਨਫਲਿਕਟ ਦੇ ਵਿੱਚ ਜਾ ਕੇ ਐਂਟੈਂਗਲ ਹੋ ਗਿਆ ਜਿਹੜਾ ਅਮਰੀਕਨਾਂ ਨੂੰ ਮੋਰ ਦੈਨ ਅ ਬਿਲੀਅਨ ਡਾਲਰਸ ਅ ਡੇ ਕੋਸਟ ਕਰ ਰਿਹਾ, ਅਤੇ ਜਿਹੜੀ ਅਮਰੀਕਨਾਂ ਦੀਆਂ ਜਾਨਾਂ ਗਈਆਂ ਨੇ ਇਸ ਕੌਨਫਲਿਕਟ ਦੇ ਵਿੱਚ, ਉਹ ਇੱਕ ਲਹਿਦਾ ਇੱਕ ਅਜਿਹੀ ਹਿਊਮਨ ਕੋਸਟ ਆ ਜਿਹਨੂੰ ਕਿ ਅਮਰੀਕਨ ਬੜਾ ਸੀਰੀਅਸਲੀ ਲੈਂਦੇ ਨੇ। ਅਮੈਰੀਕਨ ਪਬਲਿਕ ਆ ਜਿਹੜੀ, ਜਿਹੜੇ ਇਸ ਤਰ੍ਹਾਂ ਕਦੇ ਕੋਈ ਫੌਜੀ ਸ਼ਹੀਦ ਹੁੰਦਾ ਉਹਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ। ਸੋ ਜਦੋਂ ਜਿਉਂ ਜਿਉਂ ਹੁਣ ਸਮਾਂ ਨੇੜੇ ਆਉਂਦਾ, ਮਿਡ ਟਰਮ ਇਲੈਕਸ਼ਨਸ ਆ, ਇਹ ਟਰੰਪ ਵਾਸਤੇ ਸਮੱਸਿਆਵਾਂ ਵੱਧ ਸਕਦੀਆਂ ਨੇ ਇਹਦੇ ਕਰਕੇ। ਪਰ ਪ੍ਰੋਬਲਮ ਇਹ ਹੈ ਨਾ, ਟਰੰਪ ਵਾਸਤੇ ਵਧੀ ਸਮੱਸਿਆ ਇਕੱਲੀ ਟਰੰਪ ਦੀ ਸਮੱਸਿਆ ਨਹੀਂ, ਟਰੰਪ ਨੇ ਪਤਾ ਨਹੀਂ ਹੋਰ ਕਿਹੜੇ ਪਾਸੇ ਕਿਹਦੇ ਲਈ ਸਮੱਸਿਆਵਾਂ ਵਧਾ ਦੇਣੀਆਂ ਨੇ। ਇੱਕ ਕੰਸਰਨ ਇਹ ਵੀ ਬਣਿਆ ਕਿ ਜੇ ਡੋਨਲਡ ਟਰੰਪ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਉਹਨਾਂ ਦੀ ਪਾਰਟੀ ਸੀਟਾਂ ਇੰਨੀਆਂ ਖਾਰ ਜਾਂਦੀ ਹੈ ਕਿ ਜਿਹੜਾ ਕੰਟਰੋਲ ਹੈ ਸੈਨੇਟ ਦਾ ਅਤੇ ਹਾਊਸ ਦਾ ਉਹਨਾਂ ਦਾ ਖੁੱਸ ਜਾਂਦਾ, ਤਾਂ ਫਿਰ ਟਰੰਪ ਨੇ ਐਗਜ਼ੈਕਟਿਵ ਆਰਡਰਸ ਦੇ ਰਾਹੀਂ ਜਿਹੜੀਆਂ ਪ੍ਰੈਜ਼ੀਡੈਂਟ ਦੇ ਕੋਲ ਕੁਝ ਵੀਟੋ ਪਾਵਰਸ ਹੁੰਦੀਆਂ ਨੇ ਉਹਦੇ ਆਧਾਰ 'ਤੇ ਗਵਰਨ ਕਰਨਾ ਸ਼ੁਰੂ ਕਰ ਦੇਣਾ, ਉਹ ਹੋਰ ਵੀ ਜ਼ਿਆਦਾ ਸਿਰਦਰਦੀ ਵਾਲਾ ਕੰਮ ਹੋਏਗਾ। ਉਹ ਇਹ ਕਹਿੰਦੀ ਹੈ ਉਹ ਅਮਰੀਕੀ ਡਾਲਰਾਂ 'ਚ ਨਹੀਂ ਹੋ ਰਹੀ, ਉਹ ਚਾਈਨਾ ਦੀ ਕਰੰਸੀ ਯੂਆਨ ਦੇ ਵਿੱਚ ਉਹ ਪੇਮੈਂਟਸ ਲੈ ਰਹੇ ਨੇ। ਸੋ $2 million ਪਰ ਸ਼ਿਪ, ਕੀ ਸਟ੍ਰੇਟ ਆਫ ਹਰਮੂਜ਼ ਨੂੰ ਉਹਦੇ ਵਿੱਚੋਂ ਟ੍ਰੈਫਿਕ ਚਲਾਉਣ ਵਾਸਤੇ ਈਰਾਨ ਵੱਲੋਂ ਕੋਈ ਇਸ ਤਰ੍ਹਾਂ ਦੀ ਫੀਸ ਚਾਰਜ ਕੀਤੀ ਜਾਏਗੀ, ਟੋਲ ਲਿਆ ਜਾਏਗਾ? ਇਹਦੇ ਬਾਰੇ ਇੱਕ ਅਨਾਲਿਸਿਸ ਰੀਸੈਂਟਲੀ ਆਇਆ ਸੀ ਕਿ ਇਸ ਸਾਰੀ ਵਾਰ ਕਰਕੇ ਜੇ ਸਟ੍ਰੇਟ ਆਫ ਹਰਮੂਜ਼ ਖੋਲ੍ਹਣ ਲਈ ਈਰਾਨ ਜੇ ਇੱਦਾਂ ਟੋਲ ਲਗਾ ਦਿੰਦਾ ਕੋਈ ਨਾ ਕੋਈ, ਤਾਂ ਫਿਰ ਜੰਗ ਤੋਂ ਪਹਿਲਾਂ ਈਰਾਨ ਦੀ ਜੋ ਸਥਿਤੀ ਸੀ ਅਤੇ ਜੰਗ ਤੋਂ ਬਾਅਦ ਜੇ ਟੋਲ ਲੱਗ ਜਾਂਦਾ ਤਾਂ ਆਉਂਦੇ ਸਾਲਾਂ 'ਚ ਈਰਾਨ ਕਿਤੇ ਜ਼ਿਆਦਾ ਮਜ਼ਬੂਤ ਫਾਈਨੈਂਸ਼ੀਅਲ ਸਿਚੁਏਸ਼ਨ 'ਚ ਹੋ ਸਕਦਾ। ਸੋ ਦੇਖਦੇ ਹਾਂ ਇਹਦੇ ਵਿੱਚੋਂ ਹੋਰ ਨਵੀਂ ਕੀ ਡਿਵੈਲਪਮੈਂਟ ਆਉਂਦੀ ਹੈ ਜੀ, ਪਰ ਇਹ ਇੱਕ ਮੇਜਰ ਡਿਵੈਲਪਮੈਂਟ ਆ ਇਸ ਪੂਰੇ ਕੌਨਫਲਿਕਟ ਦੇ ਵਿੱਚ। ਵਟਸਐਪ 'ਤੇ ਨਾ ਇੱਕ ਮੈਸੇਜ ਆਇਆ, ਨਹੀਂ ਜੇ ਡੋਨਲਡ ਟਰੰਪ ਨੂੰ ਕਿਤੇ ਨੋਬੈਲ ਪੀਸ ਪ੍ਰਾਈਜ਼ ਮਿਲ ਜਾਂਦਾ ਤਾਂ ਕੀ ਫਰਕ ਪੈ ਸਕਦਾ ਸੀ, ਕਿ ਡੋਨਲਡ ਟਰੰਪ ਹੋ ਸਕਦਾ ਫਿਰ ਈਰਾਨ ਵਾਲੇ ਪਾਸੇ ਇੰਨੇ ਹੋਸਟਾਈਲ ਨਾ ਹੁੰਦੇ? ਪਤਾ ਨਹੀਂ ਜੀ, ਕਿਹਾ ਨਹੀਂ ਜਾ ਸਕਦਾ। ਪਰ ਜੇ ਹੁਣ ਇਹ ਸਾਰੀ ਚੀਜ਼ ਨਾਲ ਤੁਸੀਂ ਲਿੰਕ ਕਰਕੇ ਵੇਖੋ ਐਪਸਟੀਨ ਫਾਈਲਸ ਵਾਲਾ ਮਾਮਲਾ ਵੀ, ਕੁਸਰ ਮੁਸਰ ਤਾਂ ਇਹ ਵੀ ਚੱਲਦੀ ਹੈ ਵੀ ਡੋਨਲਡ ਟਰੰਪ ਨੇ ਈਰਾਨ ਦੇ ਉੱਪਰ ਹਮਲਾ ਸਿਰਫ ਇਸੇ ਕਰਕੇ ਕੀਤਾ ਕਿਉਂਕਿ ਐਪਸਟੀਨ ਫਾਈਲਸ ਦੇ ਵਿੱਚ ਕੀ ਕੁਝ ਅਜਿਹਾ ਹੈ ਜਿਹੜਾ ਕਿ ਡੋਨਲਡ ਟਰੰਪ ਵਾਸਤੇ ਵੀ ਸਮੱਸਿਆਤਮਕ ਹੋ ਸਕਦਾ, ਅਤੇ ਕੀ ਉਹਦੇ ਆਧਾਰ 'ਤੇ ਡਰੇਬਾ ਦੇ ਕੇ ਇਜ਼ਰਾਈਲ ਨੇ ਅਮਰੀਕਾ ਨੂੰ ਮਨਾ ਕੇ ਹਮਲਾ ਕਰਾ ਲਿਆ ਹੈ? ਇੱਦਾਂ ਦੀਆਂ ਵੀ ਗੱਲਾਂ ਕਈ ਚੱਲਦੀਆਂ ਨੇ, ਕਿਉਂਕਿ 28 February ਨੂੰ ਈਰਾਨ ਉੱਪਰ ਕੀਤੇ ਗਏ ਇਸ ਹਮਲੇ ਤੋਂ ਪਹਿਲਾਂ ਜੇ ਅਮਰੀਕਾ ਦੇ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਕੋਈ ਸਭ ਤੋਂ ਵੱਡੀ ਖਬਰ ਬਣੀ ਹੋਈ ਸੀ ਆਊਟ ਆਫ ਦਾ US ਅਮੰਗ ਅਦਰ ਥਿੰਗਸ, ਉਹ ਸੀ ਐਪਸਟੀਨ ਫਾਈਲਸ ਅਤੇ ਐਪਸਟੀਨ ਫਾਈਲਸ ਦੇ ਵਿੱਚੋਂ ਹੋ ਰਹੇ ਖੁਲਾਸੇ ਅਤੇ ਮੰਗਾਂ ਇਹ ਕੀਤੀਆਂ ਜਾ ਰਹੀਆਂ ਸੀ ਕਿ ਜਿਹੜੇ ਕਈ ਉਹਦੇ ਵਿੱਚ ਰਿਡੈਕਟਿਡ ਪੋਰਸ਼ਨਸ ਨੇ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਜਾਰੀ ਕੀਤਾ ਜਾਵੇ। ਪਰ ਹੁਣ ਤੁਸੀਂ ਦੇਖ ਲਓ ਐਪਸਟੀਨ ਫਾਈਲਸ ਵਾਲਾ ਜਿਹੜਾ ਪਹਿਲੂ ਹੈ ਪੂਰੀ ਤਰ੍ਹਾਂ ਠੰਡਾ ਪੈ ਗਿਆ, ਅਤੇ ਕਈਆਂ ਦਾ ਇਹ ਵੀ ਕਹਿਣਾ ਕਿ ਆਹ ਈਰਾਨ ਵਾਲੀ ਜੰਗ ਖਤਮ ਹੋਣ ਦਿਓ, ਜਿਹੜੇ ਕਈ ਟਰੰਪ ਦੇ ਵਿਰੋਧੀ ਨੇ ਕਹਿੰਦੇ ਐਪਸਟੀਨ ਫਾਈਲਸ ਅਸੀਂ ਭੁੱਲੇ ਨਹੀਂ ਹਾਂ, ਉਹ ਮਾਮਲਾ ਅਸੀਂ ਫਿਰ ਤੋਂ ਉਜਾਗਰ ਕਰ ਲੈਣਾ। ਸੋ ਕਈ ਚੀਜ਼ਾਂ ਇਹ ਜੁੜੀਆਂ ਨੇ ਕਿ ਟਰੰਪ ਨੂੰ ਨੋਬੈਲ ਪੀਸ ਪ੍ਰਾਈਜ਼ ਮਿਲ ਜਾਂਦਾ ਤਾਂ ਕੀ ਫਿਰ ਟਰੰਪ ਇਹ ਹਮਲਾ ਨਾ ਕਰਦੇ, ਅਮਰੀਕਾ ਨੂੰ ਇਸ ਕੌਨਫਲਿਕਟ ਦੇ ਵਿੱਚ ਐਂਟੈਂਗਲ ਨਾ ਕਰਦੇ? ਇਹ ਰੱਬ ਹੀ ਜਾਣਦਾ ਜੀ, ਇਹ ਤਾਂ ਕੀ ਕਹੀਏ ਇਹਦੇ ਬਾਰੇ। ਦੇਖੋ ਟਰੰਪ ਨੇ ਗੱਲ ਕਰ ਲਈ, ਇੱਕ ਹੋਰ ਕਿਹੜੀ ਕਹੀ ਨਾ ਜਦੋਂ ਭਾਸ਼ਣ ਦਿੱਤਾ, ਪਹਿਲੀ ਗੱਲ ਤਾਂ ਇਹੀ ਨਹੀਂ ਸਮਝ ਆਈ ਵੀ ਪ੍ਰਾਈਮ ਟਾਈਮ ਵਾਲਾ ਭਾਸ਼ਣ ਕੱਲ੍ਹ ਦੇਣ ਦੀ ਲੋੜ ਕੀ ਸੀ, ਕਿਉਂਕਿ ਗੱਲਾਂ ਤਾਂ ਪੁਰਾਣੀਆਂ ਹੀ ਕੀਤੀਆਂ। ਕਹਿੰਦੇ ਸਟ੍ਰੇਟ ਆਫ ਹਰਮੂਜ਼ ਬੰਦ ਇਸ ਕਰਕੇ ਆ, ਉੱਥੋਂ ਤੇਲ ਇਸ ਕਰਕੇ ਨਹੀਂ ਨਿਕਲ ਪਾ ਰਿਹਾ ਕਿਉਂਕਿ ਈਰਾਨ ਵੱਲੋਂ ਉੱਥੋਂ ਲੰਘ ਰਹੀਆਂ ਸ਼ਿਪਸ ਉੱਪਰ ਟੈਰੋਰਿਸਟ ਹਮਲੇ ਕੀਤੇ ਜਾ ਰਹੇ ਨੇ। ਕਹਿੰਦੇ ਇਹੀ ਦੇਖੋ ਸਭ ਤੋਂ ਵੱਡਾ ਪ੍ਰਮਾਣ ਹੈ, ਇਹ ਦਿਖਾਉਂਦਾ ਸਾਨੂੰ ਵੀ ਟਰੰਪ ਕਿ ਈਰਾਨ ਕੋਲ ਕਦੇ ਵੀ ਪਰਮਾਣੂ ਬੰਬ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਪਰਮਾਣੂ ਬੰਬ ਦੀ ਵਰਤੋਂ ਕਰਕੇ ਕਿਸ ਤਰ੍ਹਾਂ ਦਾ ਡਰੇਬਾ ਦੇ ਸਕਦੇ ਨੇ, ਕਿਸ ਤਰ੍ਹਾਂ ਦਾ ਜਿਹੜਾ ਇਹ ਕਹਿ ਲਓ ਕਿ ਆਪਣਾ ਦਬਦਬਾ ਬਣਾ ਸਕਦੇ ਨੇ। ਵੀ ਉਹ ਤਾਂ ਦੇਖੋ ਟੈਰੋਰਿਸਟ ਅਟੈਕ ਕਰ ਰਹੇ ਨੇ ਸ਼ਿਪਸ ਉੱਪਰ, ਪਰ ਸਟ੍ਰੇਟ ਆਫ ਹਰਮੂਜ਼ ਉੱਪਰ ਈਰਾਨ ਵੱਲੋਂ ਹਮਲੇ ਜਾਂ ਜੋ ਉਸ ਦੇ ਉੱਪਰ ਇੱਕ ਤਰੀਕੇ ਬੰਦ ਕੀਤਾ ਹੋਇਆ ਉਹਨੂੰ, ਅਤੇ ਇੱਕ ਦੋ ਸ਼ਿਪਸ ਹਿੱਟ ਵੀ ਕੀਤੀਆਂ ਨੇ ਈਰਾਨ ਦੀਆਂ ਮਿਸਾਈਲਸ ਨੇ, ਉਹ ਰੀਜ਼ਨ ਤਾਂ ਉਹਦਾ ਆਹ ਅਮਰੀਕਨ ਹਮਲਾ ਹੀ ਹੈ ਨਾ ਈਰਾਨ 'ਤੇ। ਸੋ ਇੱਦਾਂ ਨਹੀਂ ਸੀ ਵੀ ਪਹਿਲਾਂ ਉਹ ਹਮਲੇ ਹੋਏ ਫਿਰ ਅਮਰੀਕਾ ਨੇ ਜਾ ਕੇ ਈਰਾਨ ਉੱਪਰ ਅਟੈਕ ਕੀਤਾ ਹੋਵੇ, ਪਰ ਉਹਨੂੰ ਵੀ ਟਰੰਪ ਨੇ ਜਸਟੀਫਾਈ ਇਸ ਹਿਸਾਬ ਨਾਲ ਕੀਤਾ ਹੁਣ ਕਿ ਦੇਖ ਲਓ ਕਿਉਂਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਹੁਣ ਟੈਂਕਰ ਟ੍ਰੈਫਿਕ ਨੇ ਲੰਘਣ ਦੇ ਰਿਹਾ ਈਰਾਨ, ਤੇ ਇਹ ਤੋਂ ਪਤਾ ਲੱਗਦਾ ਵੀ ਉਹ ਤਾਂ ਟੈਰੋਰਿਸਟ ਸਟੇਟ ਆ ਅਤੇ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ ਪਰਮਾਣੂ ਬੰਬ। ਸੋ ਇੱਦਾਂ ਦੀਆਂ ਗੱਲਾਂ ਨੇ। ਪਰ ਇੱਕ ਵਾਰ ਮੈਂ ਫਿਰ ਦੱਸ ਦੇਵਾਂ ਕਿ ਅੱਜ ਪਿਛਲੇ ਆਵਰ ਦੇ ਵਿੱਚ ਹੀ ਈਰਾਨ ਦੇ ਵਿਦੇਸ਼ ਮੰਤਰੀ ਨੇ ਐਲਾਨ ਕੀਤਾ ਕਿ ਓਮਾਨ ਦੇ ਨਾਲ ਰਲ ਕੇ ਸਟੇਟ ਆਫ ਹਰਮੂਜ਼ ਨੂੰ ਖੋਲ੍ਹਣ ਦੇ ਵਾਸਤੇ ਉਹ ਕੋਈ ਨਾ ਕੋਈ ਜਿਹੜੀ ਪ੍ਰਪੋਜ਼ਲਸ ਨੇ ਉਹ ਡਰਾਫਟ ਕਰ ਰਹੇ ਨੇ। ਸੋ ਉਹਦਾ ਇੰਤਜ਼ਾਰ ਕਰਦੇ ਹਾਂ ਕਿ ਕੀ ਬਣਦਾ, ਕੀ ਸਾਹਮਣੇ ਆਉਂਦਾ। ਅੱਛਾ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਐਵ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਮੰਗ ਇਹ ਕੀਤੀ ਹੈ ਕਿ ਕੈਨੇਡਾ ਨੂੰ ਆਪਣੇ ਜਿਹੜੇ ਗੈਸ ਉੱਪਰ ਲੱਗਦੇ ਟੈਕਸਿਸ ਨੇ ਉਹ ਤੁਰੰਤ ਹਟਾ ਦੇਣੇ ਚਾਹੀਦੇ ਨੇ। ਅਤੇ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਫਿਊਲ ਦੇ ਉੱਪਰ ਲੱਗਦਾ ਐਕਸਾਈਜ਼ ਟੈਕਸ ਆ ਉਹ 10 ਸੈਂਟ ਪ੍ਰਤੀ ਲੀਟਰ, ਕਲੀਨ ਫਿਊਲ ਸਟੈਂਡਰਡ ਦੇ 7 ਸੈਂਟ ਪ੍ਰਤੀ ਲੀਟਰ ਨੇ ਅਤੇ ਜੀ ਐਸ ਟੀ ਦੇ ਹੁੰਦੇ ਨੇ 8 ਸੈਂਟ ਪ੍ਰਤੀ ਲੀਟਰ। ਕਿ ਜੇ ਤੁਰੰਤ ਇਹ ਟੈਕਸਿਸ ਫੈਡਰਲ ਸਰਕਾਰ ਘਟਾ ਦਿੰਦੀ ਆ ਤਾਂ 25 ਸੈਂਟ ਪ੍ਰਤੀ ਲੀਟਰ ਦਾ ਫਰਕ ਪੈ ਜਾਣਾ ਗੈਸ ਦੀਆਂ ਕੀਮਤਾਂ ਦੇ ਵਿੱਚ, ਜਿਹਦੇ ਨਾਲ ਲੋਕਾਂ ਨੂੰ ਜਿਹੜੀ ਇਸ ਵੇਲੇ ਬਹੁਤ ਲੋੜੀਂਦੀ ਰਾਹਤ ਹੈ ਉਹ ਮਿਲ ਸਕੇਗੀ। ਕੰਜ਼ਰਵੇਟਿਵ ਪਾਰਟੀ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਕੱਟਸ ਨੇ ਇਹ ਹੁਣੇ ਲਾਗੂ ਕਰਕੇ ਇਹ ਸਾਰਾ ਸਾਲ ਲਾਗੂ ਰੱਖੇ ਜਾਣ। ਸੋ 10 ਸੈਂਟ ਦਾ ਫਿਊਲ ਐਕਸਾਈਜ਼ ਟੈਕਸ, 7 ਸੈਂਟ ਦਾ ਕਲੀਨ ਫਿਊਲ ਸਟੈਂਡਰਡ, 8 ਸੈਂਟ ਦੀ ਜੀ ਐਸ ਟੀ, ਇਹ ਘਟਾਓ ਘਟਾਓ ਕੱਟ ਦਿਓ ਅਤੇ ਸਾਰਾ ਸਾਲ ਇਹਨੂੰ ਹਟਾ ਕੇ ਰੱਖੋ ਅਤੇ ਜਦੋਂ ਅਗਲਾ ਸਾਲ ਆਵੇ ਨਵੇਂ ਵਰ੍ਹੇ ਦੇ ਵਿੱਚ ਜਿਹੜਾ ਕਲੀਨ ਫਿਊਲ ਸਟੈਂਡਰਡ ਵਾਲਾ 7 ਸੈਂਟ ਪ੍ਰਤੀ ਲੀਟਰ ਦਾ ਖਰਚਾ ਹੈ ਜਾਂ ਉਹ ਲੈਵੀ ਹੈ ਵੀ ਇਹਨੂੰ ਪੱਕੇ ਤੌਰ 'ਤੇ ਹਟਾ ਦਿਓ। ਇਹਦੇ ਬਾਰੇ ਕਲੀਨ ਫਿਊਲ ਸਟੈਂਡਰਡ ਬਾਰੇ ਕੰਜ਼ਰਵੇਟਿਵ ਪਹਿਲਾਂ ਵੀ ਇਸ ਗੱਲ ਨੂੰ ਨਿਸ਼ਾਨੇ 'ਤੇ ਲੈਂਦੇ ਰਹੇ ਨੇ। ਉਹਨਾਂ ਦਾ ਇਹ ਕਹਿਣਾ ਵੀ ਭਾਵੇਂ ਦੇਖੋ ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿੱਤਾ ਗਿਆ ਪਰ ਜਿਹੜਾ ਇਹ ਵਾਲਾ ਕਾਰਬਨ ਟੈਕਸ ਆ ਜਿਹੜਾ ਕਿ ਪ੍ਰੋਡਿਊਸਰਸ ਉੱਪਰ ਲੱਗਦਾ ਜਿਹੜੇ ਤੇਲ ਦੀ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇ ਕਿ ਇਹਦੇ ਵਿੱਚ ਜੇ ਵਾਧਾ ਹੋਏਗਾ ਉਹਨਾਂ ਨੇ ਵੀ ਤਾਂ ਉਹ ਕੋਸਟ ਅੱਗੇ ਲੋਕਾਂ ਨੂੰ ਹੀ ਪਾਸ ਔਨ ਕਰਨੀ ਆ। ਸੋ ਕੰਜ਼ਰਵੇਟਿਵਸ ਇਹ ਗੱਲ ਜਦੋਂ ਦਾ ਕੰਜ਼ਿਊਮਰ ਕਾਰਬਨ ਟੈਕਸ ਹਟਿਆ ਉਦੋਂ ਦੀ ਹੀ ਇਹ ਗੱਲ ਕਰਦੇ ਆ ਰਹੇ ਨੇ ਕਿ ਕਲੀਨ ਫਿਊਲ ਸਟੈਂਡਰਡ ਵੀ ਹਟਾਓ ਕਿਉਂਕਿ ਜਦ ਤੁਸੀਂ ਪ੍ਰੋਡਿਊਸਰ ਉੱਪਰ ਇਹ ਖਰਚਾ ਪਾਉਂਦੇ ਹੋ ਤਾਂ ਪ੍ਰੋਡਿਊਸਰ ਨੇ ਉਹ ਲੋਕਾਂ ਦੇ ਸਿਰ ਟ੍ਰਾਂਸਫਰ ਕਰ ਦੇਣਾ ਵੀ ਖਰਚਾ ਤਾਂ ਅਲਟੀਮੇਟਲੀ ਲੋਕਾਂ ਦਾ ਹੀ ਵੱਧ ਰਿਹਾ। ਅਤੇ ਫਿਰ ਦੇਖੋ ਇਹ ਵੀ ਗੱਲ ਕੀਤੀ ਗਈ ਹੈ ਵੀ ਕੈਨੇਡੀਅਨਸ ਅਮਰੀਕਨਾਂ ਦੇ ਮੁਕਾਬਲੇ ਗੈਸ ਵਾਸਤੇ 20% ਜ਼ਿਆਦਾ ਅਦਾਇਗੀ ਕਰ ਰਹੇ ਨੇ। ਦੂਜੇ ਮੁਲਕਾਂ ਦਾ ਇਗਜ਼ਾਮਪਲ ਦਿੱਤਾ ਗਿਆ, ਆਸਟ੍ਰੇਲੀਆ, ਸਪੇਨ ਅਤੇ ਆਇਰਲੈਂਡ ਵਰਗੇ ਮੁਲਕਾਂ ਨੇ ਆਲਰੇਡੀ ਆਪਣੇ ਫਿਊਲ ਟੈਕਸ ਦੇ ਵਿੱਚ ਕਟੌਤੀ ਕਰ ਦਿੱਤੀ ਆ ਕਿਉਂਕਿ ਤੇਲ ਦੀਆਂ ਕੀਮਤਾਂ ਇਸ ਮਿਡਲ ਈਸਟ ਕੌਨਫਲਿਕਟ ਕਰਕੇ ਵੱਧ ਬਹੁਤ ਗਈਆਂ ਨੇ। ਅਤੇ ਫਿਰ ਗੱਲ ਇਹ ਆਉਂਦੀ ਹੈ ਵੀ ਜੇ ਸਰਕਾਰ, ਜੇ ਇੱਕ ਆਪੋਜੀਸ਼ਨ ਦਾ ਇਹ ਕਹਿਣਾ ਕਿ ਤੁਸੀਂ ਇਹ ਟੈਕਸ ਘਟਾ ਦਿਓ ਤੇਲ ਤੋਂ, ਫਿਰ ਉਹ ਖਰਚੇ ਦੀ ਭਰਪਾਈ ਕਿੱਥੋਂ ਹੋਣੀ ਹੈ? ਸਰਕਾਰ ਦਾ ਰੈਵਨਿਊ ਲੋਸ ਹੋਏਗਾ, ਉਹ ਪੈਸੇ ਕਿੱਥੋਂ ਆਉਣਗੇ? ਅਤੇ ਕੰਜ਼ਰਵੇਟਿਵਸ ਦਾ ਇਹ ਕਹਿਣਾ ਕਿ ਜਿਹੜੇ ਫਾਲਤੂ ਦੇ ਖਰਚੇ ਨੇ ਸਰਕਾਰ ਆਪਣੇ ਉਹ ਘਟਾਵੇ। ਇੱਕ ਤਾਂ ਉਹਨਾਂ ਨੇ ਹਾਈਲਾਈਟ ਕੀਤਾ ਗਨ ਬਾਏ ਬੈਕ ਪ੍ਰੋਗਰਾਮ ਜਿਹੜਾ ਤਕਰੀਬਨ $250 million ਸਰਕਾਰ ਨੇ ਖਰਚ ਕੇ ਜਿਹੜੇ ਪੈਸੇ ਨੇ ਉਹ ਜਿਹੜੀਆਂ ਗਨਸ ਨੇ ਉਹ ਬਾਏ ਬੈਕ ਕਰਨੀਆਂ ਨੇ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ। ਹੁਣ ਕਿਹਾ ਬਿਊਰੋਕਰੇਸੀ ਘਟਾਓ, ਕੰਸਲਟੈਂਟਸ ਘਟਾਓ ਅਤੇ ਫੋਰਨ ਏਡ ਜਿਹੜੀ ਦਿੰਦੇ ਉਹ ਘਟਾਓ ਅਤੇ ਬੋਨਡੂਗਲਸ ਘਟਾਓ ਅਤੇ ਬੂਨਡੋਗਲ। ਬੂਨਡੋਗਲ ਦਾ ਭਾਵ ਕੀ ਹੈ ਇਹਨਾਂ ਦਾ ਕਿ ਜਿਹੜੇ ਫਾਲਤੂ ਦੇ ਖਰਚੇ ਨੇ, ਚਿੱਟੇ ਹਾਥੀ ਨੇ ਉਹ ਨਾ ਪਾਲੇ ਜਾਣ। ਇਸ ਸ਼ਬਦ ਦੀ ਵਰਤੋਂ, ਬੂਨਡੋਗਲ ਸ਼ਬਦ ਦੀ ਵਰਤੋਂ ਪੀਅਰ ਪੋਲੀਐਵ ਨੇ ਪਰਸੋਂ ਵੀ ਕੀਤੀ ਸੀ। ਪਰਸੋਂ ਜਦੋਂ ਪੋਲੀਐਵ ਵੱਲੋਂ ਟੋਰੋਂਟੋ ਅਤੇ ਕਿਊਬੈਕ ਸਿਟੀ ਦੇ ਵਿਚਕਾਰ ਬਣਨ ਵਾਲੀ ਹਾਈ ਸਪੀਡ ਰੇਲ ਲਾਈਨ ਦੀ ਮੁਖਾਲਫਤ ਕੀਤੀ ਗਈ ਸੀ, ਜਦੋਂ ਉਹਨਾਂ ਨੇ ਕਿਹਾ ਵੀ $90 billion ਤੱਕ ਲੱਗ ਜਾਣਾ ਇਸ ਰੇਲ ਲਾਈਨ 'ਤੇ, ਵੀ ਬਿਹਤਰ ਆ ਉਸ $90 billion ਨੂੰ ਤੁਸੀਂ ਡੈਟ ਪੇ ਡਾਊਨ ਕਰਨ ਵਾਸਤੇ ਵਰਤ ਲਓ। ਅਤੇ ਜਦੋਂ ਇਹ ਰੇਲ ਲਾਈਨ ਬਣ ਗਈ ਉਹਨਾਂ ਨੇ ਇੱਕ ਸਟੱਡੀ ਕੋਟ ਕੀਤੀ ਸੀ ਵੀ ਉਹਦੇ ਨਾਲ ਤਕਰੀਬਨ ਹਰ ਸਾਲ $2.5 billion ਸਰਕਾਰ ਨੂੰ ਸਬਸਿਡੀ ਦੇਣੀ ਪੈਣੀ ਆ ਕਿਉਂਕਿ ਇਸ ਹਾਈ ਸਪੀਡ ਰੇਲ ਲਾਈਨ ਦੀ ਇੰਨੀ ਜ਼ਿਆਦਾ ਰਾਈਡਰਸ਼ਿਪ ਨਹੀਂ ਹੋਣੀ ਕਿ ਆਪਣਾ ਖਰਚਾ ਖੁਦ ਚੁੱਕ ਸਕੇ। ਸੋ ਉਹਨਾਂ ਨੇ ਕਿਹਾ ਵੀ ਆਹ ਗੈਸ ਦੇ ਵਿੱਚੋਂ ਟੈਕਸਿਸ ਘਟਾ ਕੇ ਲੋਕਾਂ ਨੂੰ ਰਿਆਇਤ ਦਿਓ ਅਤੇ ਜਿਹੜੇ ਤੁਹਾਨੂੰ ਲੱਗਦਾ ਵੀ ਉਧਰੋਂ ਰੈਵਨਿਊ ਲੋਸ ਹੋ ਰਿਹਾ ਉਹ ਰੈਵਨਿਊ ਲੋਸ ਦੀ ਭਰਪਾਈ ਲਈ ਆਪਣੇ ਬਾਕੀ ਦੇ ਫਾਲਤੂ ਦੇ ਖਰਚੇ ਉਹ ਘਟਾ ਲਓ। ਸੋ ਇਹ ਗੱਲ ਅੱਜ ਪੀਅਰ ਪੋਲੀਐਵ ਵੱਲੋਂ ਕੀਤੀ ਗਈ ਆ। ਜੇ ਸਰਕਾਰ ਦੇ ਖਰਚਿਆਂ ਦੀ ਗੱਲ ਕਰੀਏ ਅਤੇ ਖਰਚਿਆਂ ਨੂੰ ਬੈਲੈਂਸ ਕਰਨ ਦੇ ਲਈ ਆਮਦਨ ਦੇ ਸਰੋਤ ਵਧਾਉਣ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਅੱਜ ਹੋਰ ਆਈ ਆ ਜਿਹੜੀ ਕਿ ਸੀ ਡੀ ਹਾਓ ਇੰਸਟੀਚਿਊਟ ਵੱਲੋਂ ਜਾਰੀ ਕੀਤੀ ਗਈ ਆ। ਉਸ ਰਿਪੋਰਟ 'ਚ ਉਹਨਾਂ ਨੇ ਕੀ ਕਿਹਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਸੀ ਡੀ ਹਾਓ ਇੰਸਟੀਚਿਊਟ ਨੇ ਇੱਕ ਰਿਪੋਰਟ ਅੱਜ ਜਾਰੀ ਕੀਤੀ ਆ। ਸੀ ਡੀ ਹਾਓ ਇੰਸਟੀਚਿਊਟ ਦੇਖੋ ਇੱਕ ਪ੍ਰੋ ਬਿਜ਼ਨਸ ਕੰਜ਼ਰਵੇਟਿਵ ਲੀਨਿੰਗ ਥਿੰਕ ਟੈਂਕ ਆ। ਸੋ ਜਿਹੜੀ ਇਹਨਾਂ ਦੀ ਰਿਪੋਰਟ ਹੈ ਇਹਦੇ ਵਿੱਚ ਇਹਨਾਂ ਨੇ ਗੱਲ ਇਹ ਆਖੀ ਆ ਕਿ ਫੈਡਰਲ ਸਰਕਾਰ ਨੂੰ, ਜਿਹੜੇ ਫੈਡਰਲ ਸਰਕਾਰ ਨੇ ਹੁਣ ਖਰਚੇ ਕਰਨੇ ਨੇ, ਡਿਫੈਂਸ ਸਪੈਂਡਿੰਗ ਕਰਨੀ ਆ, ਉਹਨਾਂ ਪੈਸਿਆਂ ਦੀ ਭਰਪਾਈ ਕਰਨ ਦੇ ਲਈ ਦੇਖੋ ਤਰੀਕੇ ਕੀ ਨੇ। ਜਾਂ ਤਾਂ ਸਰਕਾਰ ਆਪਣੇ ਖਰਚੇ ਘਟਾਏ, ਜਾਂ ਲੋਕਾਂ ਉੱਪਰ ਟੈਕਸ ਲਗਾਏ, ਜਾਂ ਫਿਰ ਹੋਰ ਜ਼ਿਆਦਾ ਕਰਜ਼ਾ ਚੁੱਕੇ। ਸੀ ਡੀ ਹਬ ਇੰਸਟੀਚਿਊਟ ਦਾ ਕਹਿਣਾ ਵੀ ਕਰਜ਼ਾ ਸਰਕਾਰ ਆਲਰੇਡੀ ਪਹਿਲਾਂ ਕਾਫੀ ਜ਼ਿਆਦਾ ਚੁੱਕ ਚੁੱਕੀ ਹੈ ਅਤੇ ਇਸ ਵੇਲੇ ਜਿਹੜਾ ਡੈਟ ਲੋਡ ਆ ਉਹ ਕਾਫੀ ਚਿੰਤਾਜਨਕ ਪੱਧਰ 'ਤੇ ਚਿੰਤਾਜਨਕ ਰਫ਼ਤਾਰ 'ਤੇ ਵੱਧ ਰਿਹਾ। ਸੋ ਡਿਫੈਂਸ ਸਪੈਂਡਿੰਗ ਦੇ ਵਿੱਚ ਜਿਹੜਾ ਵਾਧਾ ਹੋਣਾ ਉਹਨੂੰ ਫਾਈਨੈਂਸ ਕਰਨ ਲਈ ਇਹਨਾਂ ਨੇ ਤਜਵੀਜ਼ ਇਹ ਦਿੱਤੀ ਆ ਕਿ ਸਰਕਾਰ ਨੂੰ ਜੀ ਐੱਸ ਟੀ ਦੇ ਵਿੱਚ 1-2 ਪੁਆਇੰਟ ਦਾ ਵਾਧਾ ਕਰ ਦੇਣਾ ਚਾਹੀਦਾ ਹੈ ਕਿ ਜੇ 2% ਜੀ ਐੱਸ ਟੀ 'ਚ ਵਾਧਾ ਕੀਤਾ ਜਾਂਦਾ ਤਾਂ ਇਹਦੇ ਨਾਲ ਸਰਕਾਰ ਨੂੰ ਸਾਲ ਦਾ $25 billion ਦਾ ਐਕਸਟਰਾ ਰੈਵਨਿਊ ਕਲੈਕਟ ਹੋਏਗਾ। ਡਿਫੈਂਸ ਸਪੈਂਡਿੰਗ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਇੱਕ ਕਾਫੀ ਤੇਜ਼ੀ ਲਿਆਂਦੀ ਗਈ ਹੈ। ਪਿਛਲੇ ਸਾਲ ਹੀ ਸਰਕਾਰ ਨੇ ਪਹਿਲੀ ਵਾਰ ਅਜਿਹਾ ਹੋਇਆ ਕਿ ਜਿਹੜਾ ਨੇਟੋ ਦੇ ਨਾਲ ਕਮਿਟਮੈਂਟ ਹੋਈ ਸੀ ਕਿ ਜੀ ਡੀ ਪੀ ਦਾ 2% ਦਾ ਹਿੱਸਾ ਡਿਫੈਂਸ ਉੱਪਰ ਇਨਵੈਸਟ ਕੀਤਾ ਜਾਏਗਾ, ਉਹ 2% ਦਾ ਟਾਰਗੇਟ ਕੈਨੇਡਾ ਨੇ ਹੁਣ ਅਚੀਵ ਕੀਤਾ। ਪਰ ਇਹ 2035 ਤੱਕ ਇਹ ਜਿਹੜਾ ਟਾਰਗੇਟ ਹੈ ਇਹ ਹੋਣਾ ਕਿ ਜੀ ਡੀ ਪੀ ਦਾ 5% ਹਿੱਸਾ ਡਿਫੈਂਸ ਉੱਪਰ ਸਪੈਂਡ ਕਰਨਾ। ਸੀ ਡੀ ਹਬ ਇੰਸਟੀਚਿਊਟ ਨੇ ਇਹ ਕਿਹਾ ਕਿ 2025-2026 ਦੇ ਵਿੱਚ ਡਿਫੈਂਸ ਉੱਪਰ ਜਿਹੜਾ ਖਰਚਾ ਹੋਇਆ ਉਹ $60 billion ਹੋਇਆ, $60 billion, ਅਤੇ 2034-35 ਤੱਕ ਡਿਫੈਂਸ ਉੱਪਰ ਹੋਣ ਵਾਲਾ ਇਹ ਜਿਹੜਾ ਖਰਚਾ ਹੈ ਸਾਲ ਦਾ ਇਹ ਤਕਰੀਬਨ $150 billion ਹੋ ਜਾਏਗਾ, $150 billion। ਅਤੇ ਜੇ 2% ਦੀ ਜੀ ਐੱਸ ਟੀ ਦੇ ਵਿੱਚ ਹਾਈਕ ਕਰ ਵੀ ਲੈਂਦੇ ਹੋ ਤਾਂ ਵੀ ਉਹਦੇ ਨਾਲ $25 billion ਹੀ ਸਾਲ ਦੇ ਐਕਸਟਰਾ ਆਉਂਦੇ ਨੇ। ਰਿਪੋਰਟ ਨੇ ਇਹ ਵੀ ਕਿਹਾ ਵੀ ਇਸ ਰਿਪੋਰਟ 'ਚ ਕਿਹਾ ਗਿਆ ਵੀ ਕੈਨੇਡਾ ਦੇ ਵਿੱਚ ਪ੍ਰੋਡਕਟੀਵਿਟੀ ਘੱਟ ਹੈ, ਗਰੋਥ ਘੱਟ ਹੈ, ਅਤੇ ਪਾਪੂਲੇਸ਼ਨ ਦੀ ਵੱਧਦੀ ਉਮਰ, ਏਜਿੰਗ ਪਾਪੂਲੇਸ਼ਨ, ਅਤੇ ਵੱਧ ਰਹੀ ਫੈਡਰਲ ਡੈਟ, ਹਾਈ ਫੈਡਰਲ ਡੈਟ, ਇਸ ਨੇ ਕੈਨੇਡਾ ਦੀ ਸਰਕਾਰ ਵਾਸਤੇ ਮੁਸ਼ਕਲਾਂ ਬਹੁਤ ਵਧਾ ਦੇਣੀਆਂ ਨੇ ਕਿਉਂਕਿ ਕੈਨੇਡਾ ਦੇ ਕੋਲ ਸਰਕਾਰ ਦੇ ਕੋਲ ਕੋਈ ਫਲੈਕਸੀਬਿਲਿਟੀ ਨਹੀਂ ਰਹਿਣੀ ਕਿ ਕਿਵੇਂ ਤੁਸੀਂ ਆਪਣੇ ਖਰਚਿਆਂ ਨੂੰ ਅਤੇ ਆਪਣੀ ਆਮਦਨ ਨੂੰ ਬਿਹਤਰ ਕਰ ਸਕਦੇ ਹੋ। ਇਸ ਰਿਪੋਰਟ ਦੇ ਵਿੱਚ ਸਲਾਹ ਇਹ ਦਿੱਤੀ ਗਈ ਹੈ ਵੀ ਟੈਕਸ ਵਧਾਓ, ਕੰਬੀਨੇਸ਼ਨ ਕਰਨਾ ਪੈਣਾ ਵੀ ਕੁਛ ਟੈਕਸ ਵਧਾਓ ਅਤੇ ਕੁਛ ਜਿਹੜੀ ਨੋਨ ਡਿਫੈਂਸ ਸਪੈਂਡਿੰਗ ਆ ਉਹ ਘਟਾਓ। ਉਹੀ ਗੱਲ ਜਿਹੜੀ ਪੀਅਰ ਪੋਲੀਅਵ ਨੇ ਵੀ ਕੀਤੀ ਆ ਵੀ ਉਹਨਾਂ ਨੇ ਤਾਂ ਕਿਹਾ ਨਾ ਵੀ ਗੈਸ ਦੇ ਉੱਪਰ ਲੱਗਣ ਵਾਲਾ ਟੈਕਸ ਘਟਾਓ ਕਿਉਂਕਿ ਤੇਲ ਮਹਿੰਗਾ ਹੋ ਗਿਆ ਤਾਂ ਕਿ ਤੇਲ ਸਸਤਾ ਹੋਵੇ, ਪਰ ਨਾਲ ਹੀ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਬਾਕੀ ਦੇ ਖਰਚੇ ਨੇ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾਵੇ। ਸੀ ਡੀ ਹਬ ਇੰਸਟੀਚਿਊਟ ਵਾਲੇ ਕਹਿ ਰਹੇ ਨੇ ਵੀ ਆਉਂਦੇ ਸਾਲਾਂ ਦੇ ਵਿੱਚ ਤੁਹਾਨੂੰ ਜੀ ਐੱਸ ਟੀ ਵਧਾਉਣੀ ਪੈਣੀ ਆ, 1-2% ਜੀ ਐੱਸ ਟੀ 'ਚ ਵਾਧਾ ਕਰ ਲਓ। ਹੁਣ ਤੁਸੀਂ ਇਹ ਸੋਚੋਗੇ ਕਿ ਜਿਹੜਾ ਪ੍ਰੋ ਬਿਜ਼ਨਸ ਗਰੁੱਪ ਆ ਉਹ ਜੀ ਐੱਸ ਟੀ ਵਧਾਉਣ ਦੀ ਹਮਾਇਤ ਕਿਉਂ ਕਰ ਰਿਹਾ? ਜਿਹੜੇ ਜੇ ਕੰਜ਼ਰਵੇਟਿਵ ਲੀਨਿੰਗ ਥਿੰਕ ਟੈਂਕ ਆ, ਕੰਜ਼ਰਵੇਟਿਵ ਤਾਂ ਟੈਕਸ ਘਟਾਉਣ ਦੀ ਗੱਲ ਕਰਦੇ ਨੇ, ਟੈਕਸ ਵਧਾਉਣ ਦੀ ਗੱਲ ਥੋੜ੍ਹੀ ਕਰਿਆ ਕਰਦੇ ਨੇ, ਪਰ ਇਹ 'ਚ ਥੋੜ੍ਹਾ ਜਿਹਾ ਕੈਚ ਆ। ਜਿਹੜੇ ਕੋਈ ਕੰਜ਼ਰਵੇਟਿਵ ਲੀਨਿੰਗ ਥਿੰਕ ਟੈਂਕਸ ਨੇ ਉਹਨਾਂ ਦੀ ਵਿਚਾਰਧਾਰਾ ਕੀ ਆ, ਉਹਨਾਂ ਦਾ ਇਕਨੋਮਿਕ ਮਾਡਲ ਜਿਹਨੂੰ ਬੇਸਿਕਲੀ ਫੋਲੋ ਕਰਦੇ ਨੇ ਕਿ ਜਿਹੜਾ ਟੈਕਸ ਤਾਂ ਲੱਗਦਾ ਇਨਕਮ 'ਤੇ ਜਾਂ ਕੋਈ ਵੱਡੀ ਇਨਵੈਸਟਮੈਂਟ 'ਤੇ ਜਾਂ ਕੈਪੀਟਲ ਗੇਨਸ 'ਤੇ ਉਹ ਤਾਂ ਘਟਾਓ, ਪਰ ਜਿਹੜਾ ਟੈਕਸ ਲੱਗਦਾ ਕੰਜ਼ਮਪਸ਼ਨ 'ਤੇ ਵੀ ਜੇ ਉਹ ਲਗਾ ਵੀ ਦਿੱਤਾ ਜਾਵੇ ਉਹ ਠੀਕ ਆ, ਉਹਦੇ 'ਚ ਕੋਈ ਚੱਕਰ ਨਹੀਂ। ਵੀ ਕੰਜ਼ਮਪਸ਼ਨ ਵੀ ਜੇ ਕਿਸੇ ਵਿਅਕਤੀ ਨੇ ਜੇ ਹੁਣ ਤੁਸੀਂ ਇਹੀ ਦੇਖੋ ਨਾ, ਆਪਾਂ ਜਿਹੜੀ ਜੀ ਐੱਸ ਟੀ ਪੇ ਕਰਦੇ ਹਾਂ ਉਹ ਤਾਂ ਜਿਹੜੀ ਚੀਜ਼ਾਂ ਖਰੀਦਦੇ ਹਾਂ ਉਹਦੇ ਉੱਪਰ ਹੀ ਆ। ਜਿਹੜੀ ਚੀਜ਼ ਤੁਸੀਂ ਖਰੀਦੀ ਨਹੀਂ ਜਾਂ ਤੁਸੀਂ ਕੋਈ ਚੀਜ਼ ਸਸਤੀ ਖਰੀਦ ਲਈ ਉਹ 'ਤੇ ਤਾਂ ਜੀ ਐੱਸ ਟੀ ਦੇਣੀ ਨਹੀਂ ਪੈਂਦੀ। ਸੋ ਜਿਹੜੇ ਇਹ ਕੰਜ਼ਰਵੇਟਿਵ ਲੀਨਿੰਗ ਥਿੰਕ ਟੈਂਕਸ ਨੇ ਇਹ ਪ੍ਰੈਫਰ ਕਰਿਆ ਕਰਦੇ ਨੇ ਕਿ ਇੱਦਾਂ ਦੇ ਕੰਜ਼ਮਪਸ਼ਨ ਟੈਕਸ ਲੱਗਣ, ਇਨਕਮ ਟੈਕਸਿਸ ਨਾ ਲੱਗਣ, ਇਨਵੈਸਟਮੈਂਟ ਉੱਪਰ ਟੈਕਸ ਨਾ ਲੱਗਣ, ਤਾਂ ਕਿ ਜਿਹੜੇ ਵੱਡੇ ਇਨਵੈਸਟਰ ਨੇ, ਕਾਰੋਬਾਰ ਨੇ, ਕਾਰਪੋਰੇਸ਼ਨਸ ਨੇ, ਉਹਨਾਂ ਵਾਸਤੇ ਇਨਵੈਸਟਮੈਂਟ ਦਾ ਮਾਹੌਲ ਸਾਜ਼ਗਾਰ ਬਣਿਆ ਰਹੇ। ਹੁਣ ਕਈਆਂ ਦੇ ਮਨ ਨੂੰ ਇਹ ਗੱਲ ਲੱਗੇਗੀ ਵੀ ਹਾਂ ਠੀਕ ਹੈ ਯਾਰ ਵੀ ਜੇ ਜਿੰਨਾ ਕਿਸੇ ਨੇ ਕੰਜ਼ਿਊਮ ਕੀਤਾ ਉਹਦੇ ਬੇਸਿਸ 'ਤੇ ਅਗਲਾ ਟੈਕਸ ਦੇ ਦੇਵੇ, ਜੇ ਕੋਈ ਮਹਿੰਗੀ ਕਾਰ ਖਰੀਦ ਰਿਹਾ ਤਾਂ ਉਹਦੀ ਜੀ ਐੱਸ ਟੀ ਜ਼ਿਆਦਾ ਹੋਏਗੀ ਕਿਉਂਕਿ ਪਰਸੈਂਟੇਜ ਅਮਾਊਂਟ ਹੈ, ਜੇ ਕੋਈ ਮਹਿੰਗਾ ਫੋਨ ਖਰੀਦ ਰਿਹਾ ਉਹ 'ਤੇ ਉਹ ਜੀ ਐੱਸ ਟੀ ਜ਼ਿਆਦਾ ਦੇ ਦੇਗਾ, ਜਿਹਨੇ ਕਿਸੇ ਨੇ ਸਸਤਾ ਫੋਨ ਲਿਆ, ਸੈਕਿੰਡ ਹੈਂਡ ਫੋਨ ਲਿਆ, ਉਹਨੂੰ ਨਹੀਂ ਦੇਣਾ ਪੈਣਾ। ਇਹ ਗੱਲ ਠੀਕ ਆ, ਪਰ ਪ੍ਰੋਬਲਮ ਕੀ ਹੁੰਦੀ ਹੈ? ਦੇਖੋ ਪਹਿਲੀ ਗੱਲ ਤਾਂ ਇਹ ਆ, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਸੈਕਿੰਡ ਹੈਂਡ ਖਰੀਦ ਨਹੀਂ ਸਕਦੇ, ਦੇਰ ਆਰ ਸਰਟਨ ਥਿੰਗਸ ਜਿਹੜੀਆਂ ਤੁਸੀਂ ਨਵੀਆਂ ਹੀ ਖਰੀਦੋਗੇ। ਜਿਹੜੇ ਕੰਜ਼ਮਪਸ਼ਨ ਟੈਕਸਿਸ ਨੇ ਜਿਹਨਾਂ ਲੋਕਾਂ ਦੀ ਤਾਂ ਹੈਗੀ ਹੈ ਜ਼ਿਆਦਾ ਆਮਦਨ, ਉਹਨਾਂ ਨੂੰ ਤਾਂ ਉਹ ਇੰਨਾ ਚੁਭਦੇ ਨਹੀਂ, ਪਰ ਜਿਹੜੇ ਘੱਟ ਆਮਦਨ ਵਾਲੇ ਨੇ ਅਤੇ ਸਪੈਸ਼ਲੀ ਜਿਹੜੀਆਂ ਹੁਣ ਬੁਨਿਆਦੀ ਜ਼ਰੂਰਤਾਂ ਦੀਆਂ ਚੀਜ਼ਾਂ ਨੇ, ਜੇ ਕੰਜ਼ਮਪਸ਼ਨ ਟੈਕਸਿਸ ਦੇ ਵਿੱਚ ਵਾਧਾ ਹੁੰਦਾ ਅਤੇ ਇਨਕਮ ਟੈਕਸਿਸ ਦੇ ਵਿੱਚ ਹੋ ਜਾਂਦੀ ਹੈ ਕਟੌਤੀ, ਤਾਂ ਉਹਦਾ ਇਨਕਮ ਟੈਕਸ ਦੇ ਵਿੱਚ ਹੋਈ ਕਟੌਤੀ ਦਾ ਜ਼ਿਆਦਾ ਆਮਦਨ ਵਾਲੇ ਨੂੰ ਫਾਇਦਾ, ਘੱਟ ਆਮਦਨ ਵਾਲੇ ਨੂੰ ਉਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ, ਉਹਦੀ ਆਮਦਨ ਪਹਿਲਾਂ ਹੀ ਘੱਟ ਹੈ। ਅਤੇ ਜੇ ਕੰਜ਼ਮਪਸ਼ਨ ਟੈਕਸ ਵੱਧ ਜਾਂਦਾ ਜ਼ਿਆਦਾ ਆਮਦਨ ਵਾਲੇ ਨੂੰ ਚੁਭਦਾ ਨਹੀਂ ਕਿਉਂਕਿ ਉਹਨੂੰ ਇਨਕਮ ਟੈਕਸ ਦੇ ਵਿੱਚੋਂ ਮਿਲੀ ਬ੍ਰੇਕ 'ਚੋਂ ਉਹਨੇ ਪਹਿਲਾਂ ਹੀ ਉੱਥੋਂ ਜ਼ਿਆਦਾ ਪੈਸੇ ਬਚਾ ਲਏ ਨੇ। ਜਿਹੜਾ ਬੰਦਾ $2.5 lakh ਕਮਾਉਂਦਾ, ਜੇ ਉਹਨੂੰ $2.5 lakh 'ਤੇ 53% ਟੈਕਸ ਦੇਣ ਦੀ ਬਜਾਏ ਜੇ ਉਹਨੂੰ ਫਰਜ਼ ਕਰੋ 40% ਟੈਕਸ ਹੀ ਦੇਣਾ ਪਵੇ ਤਾਂ ਉਹਦੇ ਤਾਂ ਸਾਲ ਦੇ $2.5 lakh 'ਤੇ ਬਚ ਗਏ 13%, ਵਿਚ ਇਜ਼ ਅਬਾਊਟ $30,000-32,000। ਅਤੇ ਜੇ ਉਹਨੂੰ 2% ਐਕਸਟਰਾ ਜੀ ਐਸ ਟੀ ਦੇਣੀ ਵੀ ਪੈ ਗਈ। ਅਗਲਾ ਕਹਿੰਦਾ ਠੀਕ ਆ ਕੋਈ ਚੱਕਰ ਨਹੀਂ, ਪਰ ਜਿਹੜਾ ਪਹਿਲਾਂ ਹੀ ਕਮਾਉਂਦਾ 40,000 ਆ ਉਹਦਾ ਜੇ ਇਨਕਮ ਟੈਕਸ ਘੱਟ ਵੀ ਗਿਆ ਉਹਨੂੰ ਮਹਿਜ਼ 1,500-2,000 ਦਾ ਫਾਇਦਾ ਹੋਣਾ ਸਾਲ 'ਚ ਵੱਧ ਤੋਂ ਵੱਧ। ਪਰ ਜੇ ਜੀ ਐਸ ਟੀ ਵੱਧ ਜਾਂਦੀ ਆ, ਉਹਨੇ ਜਿੰਨੀਆਂ ਵੀ ਚੀਜ਼ਾਂ ਖਰੀਦਣੀਆਂ ਨੇ, ਜੇ ਉਹਨੇ ਆਪਣੇ ਘਰ ਵਾਸਤੇ ਕੁਰਸੀ ਖਰੀਦਣੀ, ਸੋਫਾ ਖਰੀਦਣਾ, ਕੁਛ ਵੀ ਲੈਣਾ, ਉਹਨੂੰ ਤਾਂ ਜੀ ਐਸ ਟੀ ਉੱਤੇ ਵਧੀ ਹੋਈ ਦੇਣੀ ਪੈਣੀ ਆ। ਸੋ ਇਹ ਕੌਨਫਲਿਕਟ ਰਹਿੰਦਾ। ਪਰ ਸੀ ਡੀ ਹਬ ਇੰਸਟੀਚਿਊਟ ਦਾ ਇਹ ਕਹਿਣਾ ਵੀ ਸਰਕਾਰ ਕੋਲ ਇਹ ਤੋਂ ਇਲਾਵਾ ਹੋਰ ਕੋਈ ਚਾਰਾ ਰਹਿਣਾ ਨਹੀਂ, ਵੀ ਤੁਸੀਂ ਜੀ ਐਸ ਟੀ ਦੇ ਵਿੱਚ 1-2 ਪੁਆਇੰਟ ਦਾ ਵਾਧਾ ਕਰੋ ਅਤੇ ਜਿਹੜੇ ਆਪਣੇ ਬਾਕੀ ਦੇ ਖਰਚੇ ਨੇ ਉਹ ਘਟਾਓ, ਨਹੀਂ ਤਾਂ ਜਿਸ ਹਿਸਾਬ ਦੀ ਡੈਟ ਆ, ਜਿਸ ਹਿਸਾਬ ਦੇ ਕਰਜ਼ੇ ਨੇ, ਜਿਸ ਹਿਸਾਬ ਦੇ ਖਰਚੇ ਨੇ ਆਉਂਦੇ ਸਾਲਾਂ 'ਚ, ਉਹਨਾਂ ਦੀ ਭਰਪਾਈ ਕਰਨੀ ਹੋਣੀ। ਕੈਨੇਡਾ ਦੀ ਫੈਡਰਲ ਸਰਕਾਰ 'ਤੇ ਇਸ ਵੇਲੇ $1.3 trillion ਦੀ ਡੈਟ ਹੈ। ਡੈਟ ਟੂ ਜੀ ਡੀ ਪੀ ਰੇਸ਼ੋ 42% 'ਤੇ ਆ। ਡੈਫੀਸਿਟਸ ਦੀ ਜੇ ਗੱਲ ਕਰ ਲਈਏ ਤਾਂ ਜਿਹੜਾ ਇਹ 2025-2026 ਵਾਲਾ ਵਿੱਤੀ ਵਰ੍ਹਾ ਖਤਮ ਹੋ ਕੇ ਹਟਿਆ, ਇਹਦਾ ਪ੍ਰੋਜੈਕਟਿਡ ਡੈਫੀਸਿਟ $78.3 billion ਸੀ, ਅਤੇ ਜਿਹੜਾ ਹੁਣ ਵਿੱਤੀ ਵਰ੍ਹਾ ਚੱਲਦਾ ਪਿਆ 2026-2027 $65.3 billion ਇਸ ਸਾਲ ਦਾ ਡੈਫੀਸਿਟ ਹੋਣਾ। ਅਤੇ ਸਭ ਤੋਂ ਜਿਹੜੀ ਆਈ ਪੋਪਿੰਗ ਗੱਲ ਆ, ਇਹਨੂੰ ਕਹਿ ਲਓ ਵੀ ਪੜ੍ਹ ਕੇ ਭਰਵੱਟੇ ਚੜ੍ਹ ਜਾਂਦੇ ਨੇ, ਉਹ ਹੈ ਕਿ ਫੈਡਰਲ ਸਰਕਾਰ ਆਪਣੇ ਹਰ $1 ਦੇ ਰੈਵਨਿਊ ਦੇ ਵਿੱਚੋਂ ਲਗਭਗ 11 ਸੈਂਟ ਕਰਜ਼ੇ ਦੀ ਕਿਸ਼ਤਾਂ ਤਾਰਨ ਵਾਸਤੇ ਅਦਾ ਕਰ ਰਹੀ ਆ। 2025-2026 ਦੇ ਵਿੱਚ ਤੁਸੀਂ ਇਹ ਦੇਖੋ, ਜੇ ਡੈਫੀਸਿਟ $78.3 billion ਦਾ ਸੀ ਤਾਂ ਉਹਦੇ ਵਿੱਚੋਂ $55.6 billion ਸਿਰਫ ਕਰਜ਼ੇ ਦੀਆਂ ਕਿਸ਼ਤਾਂ ਤਾਰਨ 'ਤੇ ਗਏ ਨੇ। ਸੋ ਕਰਜ਼ਾ ਜਿੰਨਾ ਵਧੇਗਾ ਕਿਸ਼ਤਾਂ ਉਨੀਆਂ ਜ਼ਿਆਦਾ ਵਧਣਗੀਆਂ, ਜੇ ਆਮਦਨ ਉਸ ਹਿਸਾਬ ਦੇ ਨਾਲ ਨਹੀਂ ਵੱਧਦੀ ਤਾਂ ਸਮੱਸਿਆਵਾਂ ਬਹੁਤ ਵੱਡੀਆਂ ਖੜੀਆਂ ਨੇ। ਅਤੇ ਡਿਫੈਂਸ ਸਪੈਂਡਿੰਗ ਵਾਸਤੇ ਜਿਹੜੇ ਟਾਰਗੇਟਸ ਨੇ ਉਹਨਾਂ ਦੀ ਭਰਪਾਈ ਕਰਨੀ ਇਹ ਕਾਫੀ ਟੇਢੀ ਖੀਰ ਸਾਬਤ ਹੋ ਸਕਦੀ ਹੈ ਕੈਨੇਡਾ ਵਾਸਤੇ। ਜਦੋਂ 2019 ਦੇ ਵਿੱਚ ਇਹ ਐਲਾਨ ਕੀਤਾ ਗਿਆ ਉਦੋਂ ਹੀ ਮੰਨਿਆ ਜਾ ਰਿਹਾ ਸੀ ਵੀ ਬੜਾ ਐਂਬੀਸ਼ੀਅਸ ਟਾਰਗੇਟ ਹੋਏਗਾ। ਦੇਖੋ ਸ਼ੁਰੂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਜਿਹੜੀ ਅਪਟੇਕ ਆ ਉਹ ਰਹੀ ਵੀ ਬੜੀ ਜ਼ਬਰਦਸਤ, ਪਰ ਜਦੋਂ ਈਵੀਜ਼ ਵਾਸਤੇ ਦਿੱਤੇ ਜਾਂਦੇ ਇਨਸੈਂਟਿਵਸ ਸਰਕਾਰਾਂ ਨੇ ਵਾਪਸ ਲੈ ਲਏ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਅਤੇ ਈਵੀਜ਼ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ, ਇਲੈਕਟ੍ਰਿਕ ਵਹੀਕਲਸ ਦੀ ਅਪਟੇਕ ਉਸ ਕਦਰ ਉਸ ਹਿਸਾਬ ਦੀ ਰਹੀ ਨਹੀਂ, ਉਹਦੇ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਆ। ਹੁਣ ਜੇ ਤੁਸੀਂ ਦੇਖੋ ਕਿ ਜੇ ਇਸ ਵੇਲੇ 2025 ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੀ ਜਿਹੜੀ ਟੋਟਲ ਗਿਣਤੀ ਸੀ ਉਹ 18% ਸੀ, ਜਿੰਨੀ ਵੀ ਗੱਡੀਆਂ 2025 'ਚ ਵਿਕੀਆਂ ਪੀ ਸੀ 'ਚ 18% ਹੀ ਇਲੈਕਟ੍ਰਿਕ ਵਹੀਕਲ ਸੀ। 2024 ਦੇ ਵਿੱਚ ਜਿਹੜਾ ਇਹ ਪ੍ਰਪੋਰਸ਼ਨ ਸੀ ਉਹ 22% ਸੀ। ਸੋ 2024 ਤੋਂ ਲੈ ਕੇ 2025 ਤੱਕ ਜਿਹੜੀ ਈਵੀਜ਼ ਦੀ ਅਪਟੇਕ ਸੀ ਉਹਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਜਿਹੜੀ ਹੁਣ ਕਟੌਤੀ ਕੀਤੀ ਹੈ ਸਰਕਾਰ ਨੇ, ਹੁਣ ਇਹਨਾਂ ਦਾ ਇਹ ਕਹਿਣਾ ਕਿ 2035 ਤੱਕ ਬੀ ਸੀ ਦੇ ਵਿੱਚ ਜਿੰਨੇ ਵੀ ਲਾਈਟ ਡਿਊਟੀ ਪੈਸੈਂਜਰ ਵਹੀਕਲਸ ਵਿਕਣ ਉਹ 100% ਜ਼ੀਰੋ ਮਿਸ਼ਨ ਹੋਣੇ ਜ਼ਰੂਰੀ ਨਹੀਂ, ਉਹ ਹੁਣ 75% ਜ਼ੀਰੋ ਮਿਸ਼ਨ ਹੋਣੇ ਚਾਹੀਦੇ ਨੇ। ਸੋ ਜੇ ਮੰਨ ਲਓ ਕਿ 2035 ਦੇ ਵਿੱਚ 100 ਨਵੀਆਂ ਗੱਡੀਆਂ ਵਿਕਦੀਆਂ ਨੇ ਪੈਸੰਜਰ ਵਹੀਕਲਸ, ਲਾਈਟ ਜਿਹੜੇ ਆਪਾਂ ਘਰਾਂ 'ਚ ਕਾਰਾਂ ਵਗੈਰਾ ਵਰਤਦੇ ਹਾਂ, ਕਮਰਸ਼ੀਅਲ ਵਹੀਕਲਸ ਨਹੀਂ, ਜੇ 100 ਗੱਡੀਆਂ ਵਿਕਦੀਆਂ ਨੇ ਉਹਨਾਂ ਦੇ ਵਿੱਚੋਂ 75 ਗੱਡੀਆਂ ਫੁੱਲੀ ਇਲੈਕਟ੍ਰਿਕ ਜਾਂ ਫਿਰ ਜ਼ੀਰੋ ਮਿਸ਼ਨ ਵਾਲੀਆਂ ਗੱਡੀਆਂ ਹੋਣ। ਪਹਿਲਾਂ ਇਹ ਟੀਚਾ ਸੀ 100-100 ਅਜਿਹੀਆਂ ਹੋਣ 2035 ਤੱਕ। ਸੋ ਇਹਦਾ ਸਵਾਗਤ ਤਾਂ ਭਾਵੇਂ ਕੀਤਾ ਜਾ ਰਿਹਾ, ਪਰ ਅਜੇ ਵੀ ਕਈ ਅਬਜ਼ਰਵਰਸ ਦਾ ਮੰਨਣਾ ਇਹ ਆ ਕਿ ਆਟੋ ਮੈਨੂਫੈਕਚਰਰਸ ਵਾਸਤੇ, ਡੀਲਰਸ਼ਿਪਸ ਵਾਸਤੇ ਇਹ 75% ਦਾ ਟਾਰਗੇਟ ਅਚੀਵ ਕਰਨਾ ਵੀ ਕੋਈ ਬਹੁਤਾ ਆਸਾਨ ਨਹੀਂ ਹੋਵੇਗਾ। ਉਹਦੇ ਪਿੱਛੇ ਰੀਜ਼ਨ ਕੀ ਦਿੱਤਾ ਜਾ ਰਿਹਾ ਕਿ ਇੱਕ ਤਾਂ ਦੇਖੋ ਵੈਸੇ ਟੈਰਿਫਸ ਕਰਕੇ ਜਿਹੜੀ ਕੈਨੇਡੀਅਨ ਆਟੋ ਸੈਕਟਰ ਆ ਉਹ ਬੁਰੀ ਤਰ੍ਹਾਂ ਇੰਪੈਕਟ ਹੋ ਰਿਹਾ, ਅਤੇ ਉਹਦੇ ਉੱਪਰੋਂ ਜੇ ਤੁਸੀਂ ਇਹ ਇੱਕ ਰਿਕੁਆਇਰਮੈਂਟ ਪਾ ਦਿੰਦੇ ਹੋ ਆਟੋ ਸੈਕਟਰ 'ਤੇ ਕਿ ਹੁਣ ਤੁਹਾਨੂੰ ਛੇਤੀ ਟ੍ਰਾਂਜੈਕਸ਼ਨ ਕਰਨਾ ਪੈਣਾ ਅਤੇ ਤੁਸੀਂ ਜ਼ੀਰੋ ਮਿਸ਼ਨ ਵਹੀਕਲਸ ਹੀ ਵੇਚੋ, ਤਾਂ ਉਹਨਾਂ ਕੋਲ ਆਲਰੇਡੀ ਜਿਹੜੇ ਉਹਨਾਂ ਦੇ ਬਿਜ਼ਨਸ ਦੇ ਵਾਸਤੇ ਸਮੱਸਿਆਵਾਂ ਬਣੀਆਂ ਨੇ ਉਹਦੇ ਚੱਲਦੇ ਇਹ ਪਿਵਟ ਕਰ ਸਕਣਾ ਜ਼ੀਰੋ ਮਿਸ਼ਨ ਵਹੀਕਲਸ ਵਾਲੇ ਪਾਸੇ ਪੂਰੀ ਤਰ੍ਹਾਂ ਇਹ ਸੰਭਵ ਨਹੀਂ ਹੋ ਸਕੇਗਾ। ਅਤੇ ਜਿਹੜੇ ਅਗਲੇ ਟਾਰਗੇਟਸ ਨੇ ਸਰਕਾਰ ਦੇ, ਕਿਉਂਕਿ ਆਉਂਦੇ ਸਾਲਾਂ ਦੇ ਵਿੱਚ ਜਿਹੜਾ 2026 ਵਾਲਾ ਟਾਰਗੇਟ ਆ ਇਹ 26% 'ਤੇ ਰੱਖਿਆ ਗਿਆ ਅਜੇ ਵੀ, ਕਿ ਇਸ ਸਾਲ ਜਿੰਨੀਆਂ ਵੀ ਗੱਡੀਆਂ ਵਿਕਣ ਉਹਨਾਂ ਦੇ ਵਿੱਚੋਂ 26% ਜਿਹੜੀਆਂ ਗੱਡੀਆਂ ਹੋਣ 2026 ਅਤੇ 2027 ਦੇ ਵਿੱਚ ਉਹ ਜ਼ੀਰੋ ਮਿਸ਼ਨ ਵਹੀਕਲਸ ਹੋਣ। ਪਰ ਹੁਣ 2027 ਤੋਂ ਅੱਗੇ ਜਿਹੜੇ ਆਉਂਦੇ ਸਾਲ ਨੇ ਉਹਨਾਂ ਦੇ ਵਾਸਤੇ ਕੋਈ ਟਾਰਗੇਟਸ ਅਜੇ ਅਨਾਊਂਸ ਨਹੀਂ ਕੀਤੇ ਗਏ। ਉਹਦਾ ਰੀਜ਼ਨ ਇਹ ਆ ਕਿ ਸੂਬਾ ਸਰਕਾਰ ਹੁਣ ਵੇਟ ਕਰੇਗੀ ਕਿ ਫੈਡਰਲ ਗਵਰਨਮੈਂਟ ਆਉਂਦੇ ਸਾਲਾਂ ਦੇ ਵਾਸਤੇ ਆਪਣੀ ਕੀ ਪੋਲਿਸੀ ਜਾਂ ਕੀ ਟਾਰਗੇਟਸ ਅਨਾਊਂਸ ਕਰਦੀ ਆ। ਸੋ ਤਾਂ ਕਿ ਜਿਹੜੇ ਬੀ ਸੀ ਦੇ ਟਾਰਗੇਟਸ ਨੇ ਉਹ ਫੈਡਰਲ ਟਾਰਗੇਟਸ ਦੇ ਨਾਲ ਹੀ ਇਨ ਲਾਈਨ ਹੋਣ, ਉਹ ਤੋਂ ਵੱਖਰੇ ਨਾ ਹੋਣ। ਜਿਹੜੀਆਂ ਡੀਲਰਸ਼ਿਪਸ ਇਹਨਾਂ ਟਾਰਗੇਟਸ ਨੂੰ ਅਚੀਵ ਨਹੀਂ ਕਰ ਸਕਣਗੀਆਂ ਉਹਨਾਂ ਵਾਸਤੇ ਵਸੀਲਾ ਕੀ ਆ, ਹੀਲਾ ਕੀ ਆ ਉਹਨਾਂ ਵਾਸਤੇ? ਹੀਲਾ ਇਹ ਆ ਵੀ ਤੁਸੀਂ ਜੇ ਉਹੀ ਗੱਲ ਹੈ, ਚਲੋ ਫਾਰਮੂਲਾ ਉਹੀ ਲੈ ਕੇ ਚੱਲਦੇ ਹਾਂ ਕਿ ਮੰਨ ਲਓ ਜੇ ਤੁਸੀਂ 100 ਦੇ ਵਿੱਚੋਂ ਜੇ ਇਸ ਸਾਲ ਦਾ ਫਾਰਮੂਲਾ ਲਓ ਕਿ 26% ਗੱਡੀਆਂ ਜ਼ੀਰੋ ਐਮਿਸ਼ਨ ਹੋਣੀਆਂ ਚਾਹੀਦੀਆਂ, ਕਿਸੇ ਡੀਲਰਸ਼ਿਪ ਨੇ 100 ਕਾਰਾਂ ਵੇਚੀਆਂ, 100 ਦੇ ਵਿੱਚੋਂ ਉਹਨਾਂ ਵਾਸਤੇ ਮਿਨੀਮਮ ਰਿਕੁਆਇਰਮੈਂਟ ਸੀ ਕਿ 26 ਕਾਰਾਂ ਹੋਣ ਇਲੈਕਟ੍ਰਿਕ ਜਾਂ ਪਲੱਗ ਇਨ ਹਾਈਬ੍ਰਿਡ। ਹੁਣ ਫਰਜ਼ ਕਰੋ ਉਹ ਇਹੋ ਜਿਹੀਆਂ 20 ਕਾਰਾਂ ਹੀ ਵੇਚ ਸਕੇ, ਬਾਕੀ ਦੀ 80 ਉਹਨਾਂ ਦੀਆਂ ਗੈਸੋਲੀਨ ਵਾਲੀਆਂ ਗੱਡੀਆਂ ਨੇ। ਹੁਣ ਜਿਹੜੀਆਂ 6 ਕਾਰਾਂ ਦੀ ਉਹ ਸ਼ਾਰਟਫਾਲ ਆ, ਉਹਨਾਂ ਨੂੰ ਕ੍ਰੈਡਿਟਸ ਖਰੀਦਣੇ ਪੈਣਗੇ ਕਿਸੇ ਅਜਿਹੀ ਡੀਲਰਸ਼ਿਪ ਤੋਂ, ਅਜਿਹੇ ਮੈਨੂਫੈਕਚਰਰ ਤੋਂ ਜਿਹਨੇ ਆਪਣੀ ਕੋਟਾ ਨਾਲੋਂ ਜ਼ਿਆਦਾ ਇਲੈਕਟ੍ਰਿਕ ਗੱਡੀਆਂ ਵੇਚੀਆਂ ਹੋਣ, ਜਿਹਦੇ ਵਿੱਚ ਕਿ ਟੈਸਲਾ ਦਾ ਨਾਂ ਆਉਂਦਾ, ਕਿਉਂਕਿ ਟੈਸਲਾ ਤਾਂ ਜਿੰਨੀਆਂ ਵੀ ਗੱਡੀਆਂ ਵੇਚ ਰਹੇ ਨੇ ਉਹ ਤਾਂ ਸਾਰੀਆਂ ਇਲੈਕਟ੍ਰਿਕ ਨੇ, ਜ਼ੀਰੋ ਐਮਿਸ਼ਨ ਨੇ। ਸੋ ਜੇ ਇਸ ਸਾਲ ਦਾ ਟੀਚਾ ਹੈਗਾ ਕਿ 26% ਜਿਹੜੀਆਂ ਗੱਡੀਆਂ ਉਹ ਜ਼ੀਰੋ ਐਮਿਸ਼ਨ ਹੋਣ, ਟੈਸਲਾ ਤਾਂ ਆਲਰੇਡੀ 100% 'ਤੇ ਆ। ਸੋ ਜਿਹੜੀਆਂ ਡੀਲਰਸ਼ਿਪਸ ਉਸ ਟਾਰਗੇਟ ਨੂੰ ਮੀਟ ਨਹੀਂ ਕਰ ਸਕਣਗੀਆਂ, ਉਹਨਾਂ ਨੂੰ ਟੈਸਲਾ ਤੋਂ ਉਹ ਕ੍ਰੈਡਿਟਸ ਖਰੀਦਣੇ ਪੈਣਗੇ। ਸੋ ਖਰੀਦਣੇ ਪੈਣ ਦਾ ਮਤਲਬ ਕੀ ਹੈ, ਤੁਹਾਡੀ ਕੋਸਟ ਆਫ ਡੂਇੰਗ ਬਿਜ਼ਨਸ ਵੱਧ ਗਈ, ਤੁਹਾਡਾ ਖਰਚਾ ਉਹ, ਅਤੇ ਇਹੀ ਖਰਚੇ ਦਾ ਵਾਧਾ ਇਹਨਾਂ ਮੈਂਡੇਟਸ ਕਰਕੇ ਇਹ ਉਹਨਾਂ ਡੀਲਰਸ਼ਿਪਸ ਵਾਸਤੇ, ਉਹਨਾਂ ਆਟੋ ਮੈਨੂਫੈਕਚਰਸ ਵਾਸਤੇ ਇੱਕ ਸਮੱਸਿਆ ਬਣ ਜਾਂਦਾ। ਸੋ ਇਹ ਇੱਕ ਜਿਹੜੀ ਤਬਦੀਲੀ ਆ, ਤਰਮੀਮ ਆ, ਇਹ ਹੁਣ ਸਰਕਾਰ ਨੇ ਕੀਤੀ ਆ। ਨਾਲ ਹੀ ਇਹ ਵੀ ਅਨਾਊਂਸ ਕੀਤਾ ਗਿਆ ਕਿ $19 million ਤੋਂ ਵੀ ਵੱਧ ਦੀ ਫੰਡਿੰਗ BC ਦੀ ਸਰਕਾਰ ਜਾਰੀ ਕਰੇਗੀ ਤਾਂ ਕਿ 75 ਨਵੇਂ ਪਬਲਿਕ EV ਚਾਰਜਿੰਗ ਪ੍ਰੋਜੈਕਟਸ ਲਗਾਏ ਜਾ ਸਕਣ। ਸੋ ਇਹ ਇੱਕ ਤਾਂ ਅਪਡੇਟ ਹੈਗੀ ਹੈ ਜੀ। ਦੂਜੀ ਇਲੈਕਟ੍ਰਿਕ ਕਾਰਾਂ ਦੇ ਸੰਦਰਭ 'ਚ ਇੱਕ ਗੱਲ, ਇਹ ਇੰਪੋਰਟੈਂਟ ਖਬਰ ਆ। ਤੁਹਾਨੂੰ ਯਾਦ ਹੋਏਗਾ ਕਾਰ ਮੈਨੂਫੈਕਚਰਰ ਜਿਹੜੀ ਕੰਪਨੀ ਹੈ ਸਟੈਲੈਂਟਿਸ, ਜਿਹੜੀ ਕਿ ਜੀਪ, ਡੋਜ, ਰੈਮ, ਕ੍ਰਾਈਸਲਰ ਦੀ ਪੇਰੈਂਟ ਕੰਪਨੀ ਆ। ਸਟੈਲੈਂਟਿਸ ਦੇ ਓਨਟੈਰੀਓ ਦੇ ਵਿੱਚ ਪਲਾਂਟਸ ਨੇ, ਵਿੰਸਰ ਦੇ ਵਿੱਚ ਹੈਗਾ, ਬਰੈਂਪਟਨ ਦੇ ਵਿੱਚ ਹੈਗਾ। ਜਿਹੜਾ ਬਰੈਂਪਟਨ ਵਾਲਾ ਪਲਾਂਟ ਆ ਉਹ ਪਿਛਲੇ 2 ਸਾਲਾਂ ਤੋਂ ਬੰਦ ਪਿਆ, ਅਤੇ ਉਹਦੇ ਰੀਜ਼ਨਸ ਕੀ ਨੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਹੁਣ ਖਬਰ ਇਹ ਆਉਂਦੀ ਪਈ ਹੈ ਵੀ ਸਟੈਲੈਂਟਿਸ ਵੱਲੋਂ ਇਹ ਪ੍ਰਪੋਜ਼ ਕੀਤਾ ਗਿਆ ਕਿ ਸਟੈਲੈਂਟਿਸ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਆਪਣੇ ਬਰੈਂਪਟਨ ਵਾਲੇ ਪਲਾਂਟ ਦੇ ਵਿੱਚ ਅਸੈਂਬਲ ਕਰ ਸਕਦਾ। ਉਹਨਾਂ ਨੇ ਇਹ ਪ੍ਰਪੋਜ਼ਲ ਮੂਹਰੇ ਰੱਖੀ ਆ, ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ। ਸੂਤਰ ਵੀ ਐਕਚੁਲੀ ਕਿਹੜੇ ਨੇ, ਨੈਸ਼ਨਲ ਪ੍ਰੈਜ਼ੀਡੈਂਟ ਨੇ ਯੂਨੀਫੋਰ ਦੇ, ਜਿਹੜੀ ਕਿ ਉਹ ਯੂਨੀਅਨ ਆ ਜਿਹੜੀ ਬਰੈਂਪਟਨ ਦੇ ਸਟੈਲੈਂਟਿਸ ਪਲਾਂਟ ਤੋਂ ਲੇ ਆਫ ਹੋਏ ਤਕਰੀਬਨ 3,000 ਕਾਮਿਆਂ ਨੂੰ ਰੈਪ੍ਰਜੈਂਟ ਕਰਦੀ ਹੈ ਯੂਨੀਅਨ। ਉਹਨਾਂ ਵੱਲੋਂ ਜਿਹੜੀ ਇਹ ਗੱਲ ਹੈ, ਇਹ ਜਿਹੜੀ ਇਹ ਗੱਲ ਸਾਹਮਣੇ ਆਈ ਆ, ਐਕਚੁਲੀ ਜਿਹੜੀ ਗੱਲ ਹੈ ਇਹ ਯੂਨੀਫੋਰ ਦੇ ਇੱਕ ਯੂਨੀਅਨ ਅਫੀਸ਼ੀਅਲ ਨੇ ਕਹੀ ਆ, ਪਰ ਉਹਨਾਂ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪਰ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਯੂਨੀਫੋਰ ਦੇ, ਉਹਨਾਂ ਨੇ ਇਸ ਸੰਬੰਧੀ ਬਿਆਨ ਕੀ ਦਿੱਤਾ, ਉਹਦੇ ਮੈਂ ਅੱਗੇ ਚੱਲ ਕੇ ਗੱਲ ਕਰਦਾ। ਜਿਹੜਾ ਬਰੈਂਪਟਨ ਦੇ ਵਿੱਚ ਪਲਾਂਟ ਹੈ ਸਟੈਲੈਂਟਿਸ ਦਾ, ਉਹਨੂੰ ਲੈ ਕੇ ਕੰਟਰੋਵਰਸੀ ਪਿਛਲੇ ਦਿਨਾਂ 'ਚ ਕੀ ਬਣੀ, ਦੇਖੋ 2 ਸਾਲਾਂ ਤੋਂ ਇਹ ਪਲਾਂਟ ਬੰਦ ਪਿਆ, ਓਰਿਜਿਨਲੀ ਇਸ ਪਲਾਂਟ ਨੂੰ ਇਸ ਕਰਕੇ ਬੰਦ ਕੀਤਾ ਗਿਆ ਸੀ, ਸਟੈਲੈਂਟਿਸ ਨੇ ਜੀਪ ਕੰਪਸ ਦਾ ਹਾਈਬ੍ਰਿਡ, ਪਲੱਗ ਇਨ ਹਾਈਬ੍ਰਿਡ ਮਾਡਲ ਤਿਆਰ ਕਰਨਾ ਸੀ, ਅਤੇ ਉਹਨਾਂ ਨੇ ਇਹ ਕਿਹਾ ਸੀ ਕਿ ਉਸ ਜੀਪ ਕੰਪਸ ਦੇ ਪਲੱਗ ਇਨ ਹਾਈਬ੍ਰਿਡ ਮਾਡਲ ਨੂੰ ਉਹ ਬਰੈਂਪਟਨ ਵਾਲੇ ਪਲਾਂਟ ਦੇ ਵਿੱਚ ਅਸੈਂਬਲ ਕਰਨਗੇ, ਅਤੇ ਉਹਦੇ ਵਾਸਤੇ ਰੀਟੂਲਿੰਗ ਲਈ ਪਲਾਂਟ ਨੂੰ ਬੰਦ ਕਰਨਾ ਸੀ। ਇਸ ਰੀਟੂਲਿੰਗ ਵਾਸਤੇ ਫੈਡਰਲ ਸਰਕਾਰ ਨੇ 2022 ਦੇ ਵਿੱਚ ਅਪ ਟੂ $529 million ਕਮਿਟ ਕੀਤੇ ਸੀ, ਓਨਟੈਰੀਓ ਦੀ ਸਰਕਾਰ ਨੇ $513 million ਦੀ ਕਮਿਟਮੈਂਟ ਕੀਤੀ ਸੀ। ਜਿਹੜੇ ਸਾਰੇ ਪੈਸੇ ਸੀ ਇਹ ਇਕੱਲੇ ਬਰੈਂਪਟਨ ਵਾਲੇ ਪਲਾਂਟ 'ਚ ਨਹੀਂ ਸੀ ਜਾਣੇ, ਪੈਸੇ ਸਟੈਲੈਂਟਿਸ ਨੂੰ ਦਿੱਤੇ ਜਾਣੇ ਸੀ, ਜਿਹਦੇ ਵਿੱਚੋਂ ਕੁਝ ਪੈਸੇ ਉਹਨਾਂ ਨੇ ਬਰੈਂਪਟਨ ਵਾਲੇ ਪਲਾਂਟ ਲਈ ਵਰਤਣੇ ਸੀ ਰੀਟੂਲਿੰਗ ਲਈ, ਕੁਝ ਪੈਸੇ ਵਿੰਡਸਰ ਦੇ ਵਿੱਚ ਪਲਾਂਟ ਆ ਉੱਥੇ ਇਸਤੇਮਾਲ ਕੀਤੇ ਜਾਣੇ ਸੀ, ਅਤੇ ਕੁਝ ਪੈਸੇ ਰੀਸਰਚ ਐਂਡ ਡਿਵੈਲਪਮੈਂਟ ਦੇ ਵਾਸਤੇ ਯੂਜ਼ ਹੋਣੇ ਸੀ। ਓਨਟੈਰੀਓ ਦੀ ਸਰਕਾਰ ਨੇ ਤਾਂ ਕੋਈ ਪੈਸਾ ਦਿੱਤਾ ਨਹੀਂ ਸੀ ਇਹਨਾਂ ਨੂੰ ਅਜੇ, ਪਰ ਫੈਡਰਲ ਸਰਕਾਰ $222 million ਦੇ ਚੁੱਕੀ ਸੀ ਐਜ਼ ਆਫ ਲੇਟ 2025। ਅਤੇ ਪਿਛਲੇ ਸਾਲ ਡੋਨਲਡ ਟਰੰਪ ਨੇ ਜਦੋਂ ਆ ਟੈਰਿਫ ਟੂਰਿਸ ਵਾਲੀ ਸਾਰੀ ਕਹਾਣੀ ਛੇੜੀ, ਆਟੋ ਸੈਕਟਰ ਉੱਪਰ ਟੈਰਿਫਸ ਲਗਾਏ, ਉਸ ਤੋਂ ਬਾਅਦ ਸਟੈਲੈਂਟਿਸ ਨੇ ਅਨਾਊਂਸ ਕਰ ਦਿੱਤਾ ਸੀ ਕਿ ਜਿਹੜੀ ਜੀਪ ਕੰਪਸ ਦੀ ਇਹ ਪ੍ਰੋਡਕਸ਼ਨ ਆ ਉਹ ਬਰੈਂਪਟਨ ਤੋਂ ਸ਼ਿਫਟ ਕਰਕੇ ਅਮਰੀਕਾ ਲੈ ਕੇ ਜਾ ਰਹੇ ਨੇ। ਉਦੋਂ ਫਿਰ ਬੜਾ ਹੀ ਇਸ ਗੱਲ ਨੂੰ ਲੈ ਕੇ ਕੰਟਰੋਵਰਸੀ ਬਣੀ ਸੀ ਕਿ ਸਰਕਾਰ ਨੇ ਇਸ ਕੰਪਨੀ ਨੂੰ ਪੈਸੇ ਦਿੱਤੇ, ਇਹਨਾਂ ਨੇ ਰੀਟੂਲਿੰਗ ਵਾਸਤੇ ਸਰਕਾਰ ਤੋਂ ਪੈਸੇ ਲੈ ਕੇ ਇਹ ਕਮਿਟਮੈਂਟ ਕਰਕੇ ਕਿ ਅਸੀਂ ਇਹਨਾਂ ਪੈਸਿਆਂ ਦੀ ਏਵਜ਼ ਵਿੱਚ ਤਕਰੀਬਨ 4,500 ਕੈਨੇਡੀਅਨ ਜੋਬਸ ਨੂੰ ਪ੍ਰੋਟੈਕਟ ਕਰਾਂਗੇ। ਇਹ ਤਾਂ ਆਪਣੀ ਪ੍ਰੋਡਕਸ਼ਨ ਚੱਕ ਕੇ ਅਮਰੀਕਾ ਜਾ ਰਹੇ ਨੇ ਟਰੰਪ ਦੇ ਦਬਕੇ ਤੋਂ ਡਰਦੇ, ਵੀ ਇਹ ਤਾਂ ਗਲਤ ਗੱਲ ਹੈ। ਫਿਰ ਪਿਛਲੇ ਸਾਲ ਕੈਨੇਡਾ ਦੀ ਸਰਕਾਰ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਵੀ ਤੁਹਾਡੇ 'ਤੇ ਮੁਕੱਦਮਾ ਕਰਾਂਗੇ, ਅਤੇ ਇੱਕ ਡੀਫਾਲਟ ਨੋਟਿਸ ਵੀ ਸਟੈਲੈਂਟਿਸ ਨੂੰ ਸਰਵ ਕੀਤਾ ਗਿਆ ਸੀ। ਹੁਣ ਇਹ ਸਾਰੇ ਮਾਮਲੇ ਦੇ ਵਿੱਚ ਨੈਗੋਸੀਏਸ਼ਨ ਚੱਲ ਰਹੀ ਆ ਵੀ ਕਰਨਾ ਕੀ ਆ। ਇਸ ਸਭ ਦੇ ਵਿੱਚ ਖਬਰ ਇਹ ਆਉਂਦੀ ਆ ਕਿ ਸਟੈਲੈਂਟਿਸ ਵੱਲੋਂ ਤਜਵੀਜ਼ ਇਹ ਦਿੱਤੀ ਜਾ ਰਹੀ ਆ ਕਿ ਜਿਹੜਾ ਬਰੈਂਪਟਨ ਵਾਲਾ ਪਲਾਂਟ ਆ ਵੀ ਉੱਥੇ ਅਸੀਂ ਚਾਈਨੀਜ਼ ਇਲੈਕਟ੍ਰਿਕ ਗੱਡੀਆਂ ਦੀ ਅਸੈਂਬਲੀ ਕਰ ਲੈਂਦੇ ਹਾਂ। ਇੱਕ ਚਾਈਨੀਜ਼ ਕੰਪਨੀ ਹੈ ਲੀਪ ਮੋਟਰ, ਲੀਪ ਮੋਟਰ ਦੇ ਵਿੱਚ 2023 'ਚ ਸਟੈਲੈਂਟਿਸ ਨੇ 1.5 ਬਿਲੀਅਨ ਯੂਰੋ ਇਨਵੈਸਟ ਕੀਤਾ ਸੀ ਅਤੇ ਇਸ 1.5 ਬਿਲੀਅਨ ਯੂਰੋ ਦੀ ਇਨਵੈਸਟਮੈਂਟ ਨਾਲ ਸਟੈਲੈਂਟਿਸ ਨੂੰ ਕੰਟਰੋਲ ਮਿਲ ਗਿਆ ਸੀ ਲੀਪ ਮੋਟਰ ਦੇ ਜਿੰਨੇ ਵੀ ਇੰਟਰਨੈਸ਼ਨਲ ਵੈਂਚਰਸ ਨੇ ਉਹਨਾਂ ਉੱਪਰ। ਸੋ ਜੇ ਲੀਪ ਮੋਟਰ ਕੈਨੇਡਾ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਹੋਰ ਹਿੱਸੇ ਦੇ ਵਿੱਚ ਇਸ ਤਰ੍ਹਾਂ ਪਲਾਂਟ ਲਗਾਉਣਾ ਚਾਹੁੰਦਾ ਤਾਂ ਉਹ ਜਿਹੜਾ ਡਿਸੀਜਨ ਆ ਉਹ ਕੰਟਰੋਲ ਆ ਉਹ ਸਟੈਲੈਂਟਿਸ ਕੋਲ ਆ। ਅਤੇ ਸਟੈਲੈਂਟਿਸ ਦਾ ਇਹ ਕਹਿਣਾ ਵੀ ਅਸੀਂ ਇੱਥੇ ਬ੍ਰੈਂਪਟਨ ਵਾਲੇ ਪਲਾਂਟ 'ਚ ਲੀਪ ਮੋਟਰ ਦੀਆਂ ਗੱਡੀਆਂ ਕਰ ਲੈਂਦੇ ਹਾਂ ਅਸੈਂਬਲ, ਪਰ ਪ੍ਰੋਬਲਮ ਕਿੱਥੇ ਆਉਂਦੀ ਆ? ਇੱਥੇ ਗੱਲ ਆਉਂਦੀ ਆ ਜਿਹੜੇ ਲੈਨਾ ਪੇਨ, ਨੈਸ਼ਨਲ ਪ੍ਰੈਜ਼ੀਡੈਂਟ ਆਫ ਯੂਨੀਫਰ, ਜਿਹੜੇ ਕਿ ਰੈਪ੍ਰਜੈਂਟ ਕਰਦੇ ਨੇ ਬ੍ਰੈਂਪਟਨ ਵਾਲੇ ਇਸ ਸਟੈਲੈਂਟਿਸ ਦੇ ਪਲਾਂਟ ਦੇ 3,000 ਵਰਕਰਸ ਨੂੰ, ਉਹਨਾਂ ਨੇ ਇਹ ਕਿਹਾ ਵੀ ਦੇਖੋ ਇਹ ਜਿਹੜਾ ਸਾਰਾ ਕੰਮ ਹੈ ਇਹ ਚੱਲਦਾ ਕਿਵੇਂ ਆ? ਜਿਹੜੀ ਚਾਈਨੀਜ਼ ਗੱਡੀਆਂ ਅਸੈਂਬਲ ਕੀਤੀਆਂ ਜਾਂਦੀਆਂ ਨੇ ਦੂਜੇ ਮੁਲਕਾਂ 'ਚ, ਇਹ ਕਰਦੇ ਨੇ ਨੌਕਡਾਊਨ ਕਿੱਟ ਲੈ ਕੇ ਆਉਂਦੇ ਨੇ ਚਾਈਨਾ ਤੋਂ। ਨੌਕਡਾਊਨ ਕਿੱਟ ਨੂੰ ਸੌਖੇ ਸ਼ਬਦਾਂ 'ਚ ਇਹ ਕਹਿ ਲਓ ਕਿ ਇਹ ਸੈਮੀ ਅਸੈਂਬਲਡ ਕੰਪੋਨੈਂਟਸ ਨੇ ਅਤੇ ਚਾਈਨਾ ਦੇ ਵਿੱਚ ਹੀ ਕਹਿ ਲਓ ਵੀ ਤਿਆਰ ਹੋਏ ਕਾਫੀ ਕੰਪੋਨੈਂਟਸ ਨੇ ਜਿਨ੍ਹਾਂ ਨੂੰ ਕਿ ਦੂਜੇ ਮੁਲਕ ਦੇ ਵਿੱਚ ਭੇਜ ਦਿੱਤਾ ਜਾਂਦਾ, ਫਾਈਨਲ ਅਸੈਂਬਲੀ ਉੱਥੇ ਹੁੰਦੀ ਆ। ਸੋ ਤੁਸੀਂ ਇਹਨੂੰ ਮੈਨੂਫੈਕਚਰਿੰਗ ਪਲਾਂਟ ਦੇ ਤੌਰ 'ਤੇ ਨਹੀਂ ਦੇਖ ਸਕਦੇ ਕਿਉਂਕਿ ਉਸ ਗੱਡੀ ਦਾ ਜਿਹੜਾ ਮੈਜੋਰਿਟੀ ਕੰਮ ਹੈ ਉਹ ਚਾਈਨਾ 'ਚ ਹੋ ਚੁੱਕਿਆ, ਪਰ ਬਜਾਏ ਕਿ ਉੱਥੋਂ ਮੁਕੰਮਲ ਤਿਆਰ ਬਰ ਤਿਆਰ ਗੱਡੀ ਭੇਜਣ ਦੇ, ਚਾਈਨਾ ਦੀਆਂ ਕੰਪਨੀਆਂ ਕਰਦੀਆਂ ਕੀ ਨੇ ਕਿ ਇੱਕ ਲਗਭਗ ਤਿਆਰ ਗੱਡੀ ਭੇਜ ਦਿੰਦੇ ਨੇ, ਉਹਦੇ ਕੁਝ ਕੰਪੋਨੈਂਟਸ ਫਿਰ ਜਿਹੜੇ ਮੁਲਕ ਦੇ ਵਿੱਚ ਉਹ ਪਲਾਂਟ ਲੱਗਿਆ ਉੱਥੇ ਜਾ ਕੇ ਅਸੈਂਬਲ ਕਰ ਦਿੱਤੇ ਜਾਂਦੇ ਨੇ। ਸੋ ਯੂਨੀਫੋਰ ਦਾ ਇਹ ਕਹਿਣਾ ਵੀ ਇਹਦੇ ਨਾਲ ਜਿਹੜੀ ਕੈਨੇਡਾ ਦੇ ਵਿੱਚ ਚਲੋ ਜੋਬਸ ਤਾਂ ਭਾਵੇਂ ਹੋਣਗੀਆਂ ਪਰ ਉਹ ਹਾਈਲੀ ਟੈਕਨੀਕਲ ਜੋਬਸ ਨਹੀਂ ਹੋਣਗੀਆਂ ਅਤੇ ਜੋਬਸ ਦੀ ਗਿਣਤੀ ਵੀ ਉਨੀ ਜ਼ਿਆਦਾ ਨਹੀਂ ਹੋਏਗੀ ਕਿਉਂਕਿ ਜਿਹੜੀਆਂ ਮੇਨ ਜੋਬਸ ਨੇ ਉਹ ਤਾਂ ਪਿੱਛੇ ਚਾਈਨਾ ਦੇ ਵਿੱਚ ਉਹਨਾਂ ਕਾਰਖਾਨਿਆਂ 'ਚ ਨੇ ਜਿੱਥੇ ਮੇਨ ਜਿਹੜਾ ਕੰਮ ਹੈਗਾ ਮੈਨੂਫੈਕਚਰਿੰਗ ਦਾ ਉਹ ਹੋ ਰਿਹਾ। ਹੁਣ ਚਾਈਨਾ ਦੇ ਕਾਰਖਾਨੇ ਸਾਨੂੰ ਪਤਾ, ਕਈ ਕੰਪਨੀਆਂ, ਲੀਪ ਮੋਟਰ ਬਾਰੇ ਮੈਂ ਇਹ ਟਿੱਪਣੀ ਨਹੀਂ ਕਰ ਸਕਦਾ, ਮੈਨੂੰ ਪਤਾ ਨਹੀਂ, ਪਰ ਕਈ ਕੰਪਨੀਆਂ ਨੇ ਤਾਂ ਉੱਥੇ ਆਪਣੇ ਕਾਰਖਾਨੇ ਅਜਿਹੇ ਲਾਤੇ ਨੇ ਜਿੱਥੇ ਰੋਬੋਟਸ ਹੀ ਕੰਮ ਕਰ ਰਹੇ ਨੇ। ਉਹ ਰੋਬੋਟਸ ਵੀ ਸੈਂਸਰਸ ਦੇ ਆਧਾਰ 'ਤੇ ਚੱਲਦੇ ਨੇ, ਉਹਨਾਂ ਨੂੰ ਉੱਥੇ ਬਿਜਲੀ ਦੀ ਵੀ ਲੋੜ ਨਹੀਂ ਆ। ਡਾਰਕ ਫੈਕਟਰੀਜ਼ ਬਹੁਤ ਨੇ ਚਾਈਨਾ ਦੇ ਵਿੱਚ, ਗਿਲੀ ਨਾਮ ਦੀ ਕੰਪਨੀ ਆ ਜਿਹੜੀ ਇੱਕ, ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਨੇ ਜਿਹੜੇ ਕਿ ਬੰਦੇ ਬਹੁਤ ਘੱਟ ਨੇ ਫਲੋਰ 'ਤੇ, ਰੋਬੋਟਸ ਕੰਮ ਕਰ ਰਹੇ ਨੇ ਅਤੇ ਰੋਬੋਟਸ ਨੇ ਕਿਉਂਕਿ ਦੇਖ ਕੇ ਨਹੀਂ ਕੰਮ ਕਰਨਾ, ਉਹਨਾਂ ਨੇ ਸੈਂਸਰਸ ਦੇ ਬੇਸਿਸ 'ਤੇ ਕੰਮ ਕਰਨਾ ਅਤੇ ਉੱਥੇ ਲਾਈਟ ਵੀ ਜਗਾਉਣ ਦੀ ਕੋਈ ਲੋੜ ਨਹੀਂ। ਸੋ ਉਹਨਾਂ ਨੇ ਇਸ ਲੈਵਲ ਦੀ ਜਿਹੜੀ ਸਕੇਲੇਬਿਲਿਟੀ ਆ ਉਹ ਕਰ ਲਈ ਹੋਈ ਆ। ਅਤੇ ਜਿਹੜੇ ਚਾਈਨਾ ਵੱਲੋਂ ਮੈਕਸੀਕੋ ਦੇ ਵਿੱਚ ਕੁਝ ਜਿਹੜੇ ਪਲਾਂਟਸ ਨੇ ਉਹ ਲਗਾਏ ਗਏ ਨੇ ਆਪਣੀਆਂ ਗੱਡੀਆਂ ਦੇ ਜਾਂ ਯੂਰਪ ਦੇ ਵਿੱਚ, ਉਹ ਇੱਦਾਂ ਹੀ ਕਰ ਰਹੇ ਨੇ ਕਿ ਕਹਾ ਨੌਕਡਾਊਨ ਕਿੱਟ ਭੇਜ ਦਿੱਤੀ ਜਾਂਦੀ ਆ, ਉਹਨੂੰ ਫਿਰ ਅਸੈਂਬਲ ਉੱਥੇ ਉਸ ਮੁਲਕ 'ਚ ਕਰ ਲਿਆ ਜਾਂਦਾ ਜਿੱਥੇ ਉਹ ਗੱਡੀ ਵੇਚਣੀ ਆ। ਹੁਣ ਇਹ ਸਾਰੀ ਦੀ ਸਾਰੀ ਗੱਲ ਦੇਖੋ ਕੈਨੇਡਾ ਦੇ ਕੰਟੈਕਸਟ ਦੇ ਵਿੱਚ 2-3 ਚੀਜ਼ਾਂ ਨਾਲ ਹੋਰ ਜੁੜਦੀ ਆ। ਇੱਕ ਤਾਂ ਅਜੇ ਇਹ ਪ੍ਰਪੋਜ਼ਲ ਆ, ਇਹਦੇ ਉੱਪਰ ਫਾਈਨਲ ਡਿਸੀਜਨ ਹੋਣਾ ਬਾਕੀ ਆ। ਜੇ ਫਾਈਨਲ ਡਿਸੀਜਨ ਹੁੰਦਾ ਤਾਂ ਫਿਰ ਜਿਹੜੀਆਂ ਚਾਈਨਾ ਤੋਂ ਗੱਡੀਆਂ ਆਉਣੀਆਂ ਨੇ ਜਿਨ੍ਹਾਂ ਦੇ ਉੱਪਰ ਟੈਰਿਫ ਘਟਾਇਆ, ਕਿਉਂਕਿ ਪਹਿਲਾਂ 100% ਟੈਰਿਫ ਸੀ, ਹੁਣ 49,000 ਚਾਈਨੀਜ਼ ਇਲੈਕਟ੍ਰਿਕ ਵਹੀਕਲਸ 'ਤੇ ਸਿਰਫ 6.1% ਟੈਰਿਫ ਹੀ ਲੱਗੇਗਾ, ਕੋਟਾ ਮਖਸੂਸ ਕਰਤਾ, ਅਤੇ ਆਉਂਦੇ ਸਾਲਾਂ ਦੇ ਵਿੱਚ ਚਾਈਨਾ ਤੋਂ ਆਉਂਦੀਆਂ ਇਲੈਕਟ੍ਰਿਕ ਵਹੀਕਲਸ ਦਾ ਇਹ ਕੋਟਾ 49,000 ਤੋਂ ਵੱਧ ਕੇ 70,000 ਵਹੀਕਲਸ ਦਾ ਹੋ ਜਾਣਾ, ਜਿਨ੍ਹਾਂ ਦੇ ਵਿੱਚੋਂ ਅੱਧੇ ਤੋਂ ਵੀ ਵੱਧ ਗੱਡੀਆਂ $35,000 ਤੋਂ ਵੀ ਘੱਟ ਕੀਮਤ ਵਾਲੀਆਂ ਹੋਣਗੀਆਂ, ਤਾਂ ਕਿ ਅਫੋਰਡੇਬਲ ਇਲੈਕਟ੍ਰਿਕ ਵਹੀਕਲਸ ਲੋਕਾਂ ਨੂੰ ਦਿੱਤੇ ਜਾ ਸਕਣ, ਕਾਰਨੀ ਸਰਕਾਰ ਦਾ ਇਹ ਫੈਸਲਾ। ਇਹਦੇ ਵਿੱਚ ਇਹ ਨਹੀਂ ਪਤਾ ਕਿ ਜਿਹੜਾ ਉਹ ਕੋਟਾ ਹੈ ਇਸ ਵੇਲੇ 49,000 ਦਾ, ਅਤੇ ਆਉਂਦੇ ਸਾਲਾਂ 'ਚ ਵੱਧ ਕੇ ਜਿਹਨੇ 70,000 ਵਹੀਕਲਸ ਈਵੀਜ਼ ਦਾ ਹੋ ਜਾਣਾ, ਜੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪਲਾਂਟ ਚਾਈਨੀਜ਼ ਕੰਪਨੀ ਦਾ ਲੱਗਦਾ ਜਿੱਥੇ ਉੱਥੋਂ ਲਿਆਂਦੀ ਕਿੱਟ ਤੋਂ ਇੱਥੇ ਗੱਡੀ ਅਸੈਂਬਲ ਕਰਤੀ, ਤਾਂ ਕੀ ਉਹ ਉਹ 70,000 ਗੱਡੀਆਂ ਦੇ ਕੋਟੇ ਦੇ ਵਿੱਚ ਗਿਣੀ ਜਾਏਗੀ ਜਾਂ ਨਹੀਂ? ਕੀ ਫਿਰ ਉਹ ਡੋਮੈਸਟਿਕਲੀ ਪ੍ਰੋਡਿਊਸਡ ਵਹੀਕਲ ਬਣ ਜਾਏਗਾ? ਜਿਹੜੇ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਦੇ ਮੁਖੀ ਨੇ ਫਲੈਵੀਓ ਵੋਲਪੇ, ਉਹਨਾਂ ਦਾ ਇਹ ਕਹਿਣਾ ਕਿ ਦੇਖੋ ਜੇ ਕੈਨੇਡਾ ਦੇ ਵਿੱਚ ਕੋਈ ਵੀ ਗੱਡੀ ਇਸ ਤਰ੍ਹਾਂ ਬਣਦੀ ਹੈ, ਜੇ ਬ੍ਰੈਂਪਟਨ ਦੇ ਪਲਾਂਟ ਦੇ ਵਿੱਚ ਕੋਈ ਵੀ ਗੱਡੀਆਂ ਇੱਦਾਂ ਅਸੈਂਬਲ ਕੀਤੀਆਂ ਜਾਂਦੀਆਂ ਨੇ, ਤਾਂ ਉਹਨਾਂ ਨੂੰ USMCA ਦੀ ਜਿਹੜੀ ਇੱਕ ਮੱਦ ਹੈ ਕਿ 75% ਨੌਰਥ ਅਮੈਰੀਕਨ ਕੰਟੈਂਟ ਹੋਵੇ ਉਸ ਗੱਡੀ 'ਚ, ਉਹਦੀ ਪਾਲਣਾ ਕਰਨੀ ਪਏਗੀ। ਸੋ ਜੇ ਚਾਈਨਾ ਨੂੰ ਦੇਖੋ ਸਾਰੀ ਪ੍ਰੋਡਕਸ਼ਨ ਇੱਥੇ ਕੈਨੇਡਾ 'ਚ ਕਰਨੀ ਪੈਂਦੀ ਆ, ਫਿਰ ਗੱਡੀਆਂ ਸਸਤੀਆਂ ਨਹੀਂ ਹੋਣਗੀਆਂ ਜੇ ਉਹਨਾਂ ਨੂੰ ਕੈਨੇਡਾ ਦੇ ਵਿੱਚ USMCA ਦੇ ਰੂਲਸ ਫੋਲੋ ਕਰਨੇ ਪੈਂਦੇ ਨੇ। ਅਤੇ ਜੇ ਕੈਨੇਡਾ USMCA ਦੇ ਰੂਲਸ ਤੋਂ ਬਗੈਰ ਚਾਈਨਾ ਦੀ ਕੰਪਨੀ ਨੂੰ ਇੱਥੇ ਸਟੈਲੈਂਟਿਸ ਰਾਹੀਂ ਪਲਾਂਟ ਲਗਾਉਣ ਦੀ ਇਜਾਜ਼ਤ ਦੇ ਦਿੰਦਾ, ਫਿਰ ਟਰੰਪ ਨੇ ਨਹੀਂ ਗੱਲ ਸੂਤ ਆਉਣ ਦੇਣੀ। ਯੂ ਐਸ ਐਮ ਸੀ ਦਾ ਰਿਵਿਊ ਵੀ ਉੱਥੇ ਹੋ ਰਿਹਾ ਅਤੇ ਯੂ ਐਸ ਐਮ ਸੀ ਦੇ ਰਿਵਿਊ ਬਾਰੇ ਇੱਕ ਅੱਛਾ ਰਿਪੋਰਟ ਵੀ ਜਾਰੀ ਹੋਈ ਆ। ਉਹਨਾਂ ਨੇ 10 ਚੀਜ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿਹੜੇ ਕਿ ਜਿਹਦੇ ਕਰਕੇ ਜਿਹਨੂੰ ਉਹ ਕਹਿੰਦੇ ਨੇ ਵੀ ਕੈਨੇਡਾ ਤੋਂ ਸਾਨੂੰ ਇਸ ਗੱਲ ਦੀ ਇਰੀਟੇਸ਼ਨ ਆ ਵੀ ਇਹ ਯੂ ਐਸ ਐਮ ਸੀ ਏ ਦੇ ਰਿਵਿਊ ਦੇ ਵਿੱਚ ਇੱਕ ਅੜਿੱਕਾ ਬਣਨਗੀਆਂ। ਉਹ ਗੱਲਾਂ ਸਾਰੀਆਂ ਕਈ ਉਹੀ ਨੇ ਪੁਰਾਣੀਆਂ। ਇੱਕ ਤਾਂ ਉਹੀ ਹੈ ਕਿ ਜਿਹੜਾ ਕੈਨੇਡਾ ਨੇ ਕਹਿ ਤਾ ਬਾਏ ਕੈਨੇਡੀਅਨ ਵੀ ਅਮਰੀਕਾ ਦੀ ਜਿਹੜੀ ਦਾਰੂ ਆ ਉਹ ਚੱਕਤੀ ਆਪਣੇ ਸ਼ੈਲਫਸ ਤੋਂ ਠੇਕਿਆਂ 'ਚੋਂ, ਫਿਰ ਜਿਹੜਾ ਡੇਅਰੀ ਸੈਕਟਰ ਦੇ ਵਿੱਚ ਜਿਹੜਾ ਕੰਟਰੋਲ ਹੈ ਸੂਚੀ ਕਾਫੀ ਦਸਾਂ ਚੀਜ਼ਾਂ ਦੀ ਲਿਸਟ ਆ ਉਹ। ਉਹਦੇ 'ਚ ਇੱਕ ਚੀਜ਼ ਇਹ ਵੀ ਹੈ ਵੀ ਜਿਹੜਾ ਕੈਨੇਡਾ ਚਾਈਨਾ ਦੇ ਨਾਲ ਨੇੜਤਾ ਵਧਾ ਰਿਹਾ ਟ੍ਰੇਡ ਵਾਸਤੇ। ਸੋ ਦੋ ਤਿੰਨ ਚੀਜ਼ਾਂ ਰੈਗੂਲਰਲੀ ਕਿਵੇਂ ਇਹ ਬੈਲੈਂਸ ਆਊਟ ਕੀਤੀਆਂ ਜਾਂਦੀਆਂ ਇਹ ਦੇਖਣਾ ਹੋਏਗਾ। ਅਤੇ ਇਹ ਸਭ ਦੇ ਵਿੱਚ ਚਾਈਨਾ ਦੀ ਗੱਲ ਜੇ ਕਰ ਹੀ ਰਹੇ ਹਾਂ ਹੁਣ, ਅਤੇ ਸਾਡੇ ਫਾਈਨੈਂਸ ਮਿਨਿਸਟਰ ਫਰਾਂਸੋਆ ਫਿਲੀਪ ਸ਼ੈਂਪੇਨ ਅਤੇ ਆਪਣੇ ਨਾਲ ਇੱਕ ਬਿਜ਼ਨਸ ਡੈਲੀਗੇਸ਼ਨ ਲੈ ਕੇ ਗਏ ਹੋਏ ਨੇ, ਅਤੇ ਉਸ ਬਿਜ਼ਨਸ ਡੈਲੀਗੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਵੀ ਗਏ ਹੋਏ ਨੇ, ਅਤੇ ਜਿਹੜੀਆਂ ਕੁਝ ਹੋਰ ਮੇਜਰ ਕੰਪਨੀਜ਼ ਨੇ ਜਿਹੜੀਆਂ ਕਿ ਜਿਵੇਂ ਸਨ ਲਾਈਫ ਅਤੇ ਮੈਨਿਊ ਲਾਈਫ ਜਿਹੜੀਆਂ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੇ, ਉਹਨਾਂ ਦੇ CEOs ਵੀ ਇਸ ਦੌਰੇ 'ਤੇ, ਚਾਈਨਾ ਦੇ ਦੌਰੇ 'ਤੇ ਫਾਈਨੈਂਸ ਮਿਨਿਸਟਰ ਫਰਾਂਸੋਆ ਫਿਲੀਪ ਸ਼ੈਂਪੇਨ ਦੇ ਨਾਲ ਉੱਥੇ ਗਏ ਹੋਏ ਨੇ। ਸੋ ਇਸ ਵੇਲੇ ਕਾਫੀ ਜਿਹੜੇ ਇਹ ਚੀਜ਼ਾਂ ਨੂੰ ਬੈਲੈਂਸ ਆਊਟ ਕਰਨ ਦੀ ਜਿਹੜੀ ਕਵਾਇਦ ਆ ਉਹ ਸਰਕਾਰ ਵੱਲੋਂ ਕੀਤੀ ਜਾ ਰਹੀ ਆ। ਇਹ ਸਭ ਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਖਬਰ ਆ, ਟਰਾਂਸਨੈਸ਼ਨਲ ਓਪਰੇਸ਼ਨ ਨਾਲ ਸੰਬੰਧਿਤ RCMP ਦੇ ਬਦਲਦੇ ਹੋਏ ਬਿਆਨ। ਟਰਾਂਸਨੈਸ਼ਨਲ ਓਪਰੇਸ਼ਨ ਬਾਰੇ ਬੜੀਆਂ ਗੱਲਾਂ ਪਿਛਲੇ ਤਕਰੀਬਨ 2 ਸਾਲਾਂ 'ਚ ਤੁਸੀਂ ਸੁਣੀਆਂ ਨੇ ਕਿ ਜੀ ਭਾਰਤ ਵੱਲੋਂ, ਚਾਈਨਾ ਵੱਲੋਂ, ਰਸ਼ੀਆ ਅਤੇ ਈਰਾਨ ਵੱਲੋਂ ਦਖਲ ਅੰਦਾਜ਼ੀ ਕੀਤੀ ਜਾ ਰਹੀ ਆ, ਜਿਹਦੇ ਬਾਰੇ ਪਹਿਲਾਂ ਪੁਲਿਸ ਨੇ ਬੜੀ ਕਲੀਅਰ ਇੱਕ ਸਟੇਟਮੈਂਟ ਦਿੱਤੀ ਕਿ ਹਾਂ ਹੋ ਰਿਹਾ, 2024 'ਚ ਹੋਇਆ ਸੀ, ਫਿਰ ਬਿਆਨ ਬਦਲਦੇ ਰਹੇ ਅਤੇ ਪਿਛਲੇ ਦਿਨ ਜਿਹੜਾ ਇੱਕ ਬਿਆਨ ਬਦਲਿਆ ਉਹ ਬਿਆਨ ਹੁਣ ਫਿਰ ਤੋਂ ਬਦਲਿਆ ਹੈ RCMP ਦਾ। ਹੁਣ ਕੀ ਕਹਿਣਾ ਸਪੈਸੀਫਿਕਲੀ, ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਫੋਰਨ ਇੰਟਰਫੇਰੈਂਸ ਵਿਦੇਸ਼ੀ ਮੁਲਕਾਂ ਤੋਂ ਇੰਕਲੂਡਿੰਗ ਇੰਡੀਆ। ਹੁਣ ਤੋਂ 2 ਹਫ਼ਤੇ ਪਹਿਲਾਂ ਦੀ ਗੱਲ ਆ, RCMP ਦੇ ਜਿਹੜੇ ਮੁਖੀ ਨੇ ਮਾਈਕ ਡਿਊਹੇਮ, RCMP ਕਮਿਸ਼ਨਰ, ਉਹਨਾਂ ਨੇ ਇੱਕ ਮੀਡੀਆ ਅਦਾਰੇ ਨੂੰ ਇੰਟਰਵਿਊ ਦਿੱਤੀ ਸੀ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ RCMP ਕੋਲ ਅਜਿਹਾ ਇਸ ਵੇਲੇ ਕੋਈ ਵੀ ਸਬੂਤ ਨਹੀਂ ਆ ਕਿ ਕੈਨੇਡਾ ਦੇ ਵਿੱਚ ਜਿਹੜੀ ਵੀ ਕੋਈ ਹੈਰੈਸਮੈਂਟ ਦੀ ਕੋਈ ਗਤੀਵਿਧੀ ਹੋ ਰਹੀ ਆ ਜਾਂ ਕਿਸੇ ਵਿਅਕਤੀ ਨੂੰ ਡਰਾ ਧਮਕਾ ਕੇ ਜਾਂ ਉਸਨੂੰ ਚੁੱਪ ਕਰਾਉਣ ਦੀ ਕੋਈ ਵੀ ਗਤੀਵਿਧੀ ਹੋ ਰਹੀ ਆ, ਵੀ ਉਹਦੇ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਹੋਵੇ, ਵੀ ਉਹਨੂੰ ਕਿਸੇ ਵਿਦੇਸ਼ੀ ਸਰਕਾਰ ਦੇ ਨਾਲ, ਸਪੈਸੀਫਿਕਲੀ ਵੀ ਕਿਸੇ ਵਿਦੇਸ਼ੀ ਸਰਕਾਰ ਦੇ ਨਾਲ ਜੋੜਨ ਨਾਲ ਸੰਬੰਧਿਤ ਕੋਈ ਜਾਣਕਾਰੀ ਹਾਲ ਦੀ ਘੜੀ RCMP ਕੋਲ ਨਹੀਂ ਆ। ਉਹ ਤੋਂ ਬਾਅਦ ਤੁਹਾਨੂੰ ਪਤਾ ਕਿ ਇਸ ਗੱਲ ਦਾ ਇਤਰਾਜ਼ ਬੜਾ ਸਖਤ ਕੀਤਾ ਗਿਆ ਸੀ, ਵਰਲਡ ਸਿੱਖ ਆਰਗਨਾਈਜੇਸ਼ਨ ਵੱਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ ਸੀ। ਅਤੇ RCMP ਨੇ ਹੁਣ ਆਪਣੀ ਇਸ ਗੱਲ ਨੂੰ ਦੁਬਾਰਾ ਤੋਂ ਬਦਲ ਲਿਆ। ਤੁਸੀਂ ਟਾਈਮਲਾਈਨ ਚੇਤੇ ਕਰੋ, 2024 ਦੇ ਵਿੱਚ ਮਿਡ ਅਕਤੂਬਰ, 14 ਅਕਤੂਬਰ ਦਾ ਦਿਨ ਸੀ ਕਿਉਂਕਿ ਉਦੋਂ ਥੈਂਕਸਗਿਵਿੰਗ ਦਾ ਲੌਂਗ ਵੀਕਐਂਡ ਸੀ, ਲੌਂਗ ਵੀਕਐਂਡ ਛੁੱਟੀ ਵਾਲੇ ਦਿਨ RCMP ਦੇ ਮੁਖੀ ਮਾਈਕ ਡਿਊਹੇਮ ਵੱਲੋਂ ਹੀ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਅਕਤੂਬਰ ਆਫ 2024, ਜਿਹਦੇ ਵਿੱਚ ਉਹ ਸਿੱਧੇ ਤੌਰ 'ਤੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਇਸ ਗੱਲ ਦੇ ਪ੍ਰਮਾਣ ਨੇ, ਅਸੀਂ ਸਿੱਧਾ ਲਿੰਕ ਕਰ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੀ ਇਹ ਓਪਰੇਸ਼ਨ ਦੀ ਗਤੀਵਿਧੀਆਂ ਵਾਪਰ ਰਹੀਆਂ ਨੇ ਉਹ ਭਾਰਤ ਦੀ ਸਰਕਾਰ ਦਾ ਉਹਦੇ ਪਿੱਛੇ ਹੱਥ ਹੈ। ਇਹ ਗੱਲ 2024 'ਚ ਉਹਨਾਂ ਨੇ ਕਹੀ ਸੀ। ਹੁਣ ਸਰਕਾਰ ਬਦਲ ਜਾਂਦੀ ਹੈ, ਇਹ ਗੱਲ ਅਸੀਂ ਕਿੰਨੀ ਵਾਰ ਕਰ ਚੁੱਕੇ ਹਾਂ ਕਿ ਕੈਨੇਡਾ ਦੇ ਵਿੱਚ ਸਰਕਾਰ ਦੇ ਬਦਲਣ ਨਾਲ ਜਿਹੜਾ ਪੂਰਾ ਦਾ ਪੂਰਾ ਲੈਂਸ ਹੈ ਇਸ ਚੀਜ਼ ਨੂੰ ਦੇਖਣ ਦਾ ਉਹ ਤਬਦੀਲ ਹੋ ਗਿਆ। ਮਾਰਕ ਕਾਰਨੇ ਨੇ ਪਹਿਲਾਂ ਤਾਂ ਪਿਛਲੇ ਸਾਲ G7 ਸਮਿਟ ਦੇ ਵਿੱਚ ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ, ਕਾਰਨੀ ਹੁਣ ਖੁਦ ਵੀ ਇੰਡੀਆ ਜਾ ਕੇ ਆਏ ਨੇ, ਕਈ ਹੋਰ ਮੰਤਰੀਆਂ ਨੇ ਵੀ ਭਾਰਤ ਦਾ ਦੌਰਾ ਕੀਤਾ। ਪਰ ਇਸ ਸਭ ਦੇ ਵਿੱਚ ਜਿਹੜਾ ਇੱਕ ਕੰਸਰਨ ਆ ਇਸ ਟਰਾਂਸਨੈਸ਼ਨਲ ਓਪਰੇਸ਼ਨ ਨੂੰ ਲੈ ਕੇ ਉਹ ਅਜੇ ਵੀ ਜਾਰੀ ਹੈ। ਮਾਰਕ ਕਾਰਨੀ ਦੇ ਦੌਰੇ ਤੋਂ ਪਹਿਲਾਂ ਇੱਕ ਗੁੰਮਨਾਮ ਅਧਿਕਾਰੀ ਨੇ ਇਹ ਗੱਲ ਆਖ ਦਿੱਤੀ ਸੀ ਕਿ ਹੁਣ ਸਾਨੂੰ ਨਹੀਂ ਲੱਗਦਾ ਕਿ ਭਾਰਤ ਵੱਲੋਂ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਉਸ ਗੱਲ ਨੂੰ ਲੈ ਕੇ ਵੀ ਬੜਾ ਵਿਵਾਦ ਬਣਿਆ ਸੀ, ਈਵਨ ਕੁਝ ਜਿਹੜੇ ਲਿਬਰਲ ਕੌਕਸ ਮੈਂਬਰਸ ਨੇ, MP ਨੇ, ਉਹ ਉਹਦੇ ਖਿਲਾਫ ਗੱਲ ਕੀਤੀ ਸੀ ਉਹਨਾਂ ਨੇ। ਉਹ ਤੋਂ ਬਾਅਦ ਫਿਰ ਜਦੋਂ ਨਾ ਪਿਛਲੇ ਮਹੀਨੇ RCMP ਦੇ ਮੁਖੀ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹਿਤੀ ਕਿ ਸਾਡੇ ਕੋਲ ਇਸ ਵੇਲੇ ਜਿਹੜੀਆਂ ਵੀ ਕੋਈ ਫਾਈਲਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਿਹਦੇ ਵਿੱਚ ਕੋਈ ਓਪਰੇਸ਼ਨ ਦੀ ਗੱਲ ਆ, ਕਿਸੇ ਨੂੰ ਹਰਾਸ ਕਰਨ ਦੀ ਗੱਲ ਆ, ਵੀ ਉਹਦੇ ਵਿੱਚ ਅਸੀਂ ਵਿਦੇਸ਼ੀ ਸਰਕਾਰ ਦੇ ਨਾਲ ਉਹਨੂੰ ਜੋੜਨ ਦਾ ਕੋਈ ਇਸ ਵੇਲੇ ਸਾਡੇ ਕੋਲ ਕੋਈ ਕਨੈਕਸ਼ਨ ਨਹੀਂ ਆ। RCMP ਨੇ ਹੁਣ ਬਿਆਨ ਦੇ ਵਿੱਚ ਕੀ ਕਿਹਾ, ਉਹਨਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਹੈ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ, ਪਰ ਜਿਹੜੀ ਇੰਟੈਲੀਜੈਂਸ ਕਹਿੰਦੇ ਸਾਡੇ ਕੋਲ ਹੈਗੀ ਆ ਉਹਨੂੰ ਅਦਾਲਤ ਦੇ ਵਿੱਚ ਇੱਕ ਕ੍ਰਿਮੀਨਲ ਪ੍ਰਕਿਰਿਆ ਦੇ ਵਿੱਚ ਸਬੂਤ ਦੇ ਵਿੱਚ ਤਬਦੀਲ ਕਰ ਸਕਣਾ ਇੱਕ ਬੜੀ ਗੁੰਝਲਦਾਰ ਪ੍ਰਕਿਰਿਆ ਹੈ ਵੀ ਸਾਡੇ ਵਾਸਤੇ ਇਹ ਇਸ ਕਰਕੇ ਜਿਹੜੀ ਇਸ ਵੇਲੇ ਤੁਹਾਡੇ ਕੋਈ ਇੰਟੈਲੀਜੈਂਸ ਹੋਵੇ ਵਰਸਿਸ ਜਿਹੜਾ ਕੋਈ ਐਡਮਿਸੀਬਲ ਪਰੂਫ ਹੋਵੇ ਜਿਹਨੂੰ ਅਦਾਲਤ ਦੇ ਵਿੱਚ ਵਰਤਿਆ ਜਾ ਸਕੇ ਉਹਦਾ ਫਰਕ ਹੈ ਇਹ। ਸੋ ਜਿਹੜੇ ਸਾਬਕਾ ਸੀ ਸੀ ਦੇ ਅਧਿਕਾਰੀ ਨੇ ਇੱਕ ਡੈਨ ਸਟੈਂਟਨ ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕੀਤੀ ਆ ਕਿ ਜਿਹੜੀ ਕ੍ਰਿਮੀਨਲੀ ਐਡਮਿਸੀਬਲ ਐਵੀਡੈਂਸ ਆ ਉਹਦੀ ਘਾਟ ਹੋਣਾ ਅਤੇ ਇਨਫੋਰਮੇਸ਼ਨ ਦੀ ਘਾਟ ਹੋਣਾ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਵੀ ਸੀ ਸੀ ਦੇ ਕੋਲ ਇੰਡੀਆ ਦੀਆਂ ਗਤੀਵਿਧੀਆਂ ਬਾਰੇ ਇੰਟੈਲੀਜੈਂਸ ਹੋ ਸਕਦੀ ਆ ਪਰ ਉਹ ਇਸ ਨੂੰ ਆਰ ਸੀ ਐਮ ਪੀ ਨਾਲ ਕਾਨੂੰਨੀ ਤੌਰ 'ਤੇ ਸਾਂਝਾ ਕਰਨ ਇਹ ਉਹਨਾਂ ਵਾਸਤੇ ਜ਼ਰੂਰੀ ਨਹੀਂ ਆ। ਇਹ ਕੈਨੇਡਾ ਦੇ ਦੇਖੋ ਸਾਡੇ ਲਾਅ ਦੇ ਵਿੱਚ ਇੱਕ ਬਹੁਤ ਵੱਡਾ ਲੂਪ ਹੋਲ ਕਹਿ ਲਓ ਜਾਂ ਲੇਅਰਜ਼ ਇਹੋ ਜਿਹੀਆਂ ਨੇ ਸੀ ਸੀ ਤੇ ਓਪਰੇਟ ਕਰਦੀ ਆ ਸੀ ਸੀ ਐਕਟ ਦੇ ਅਧੀਨ। ਆਰ ਸੀ ਐਮ ਪੀ ਨੇ ਜਿਹੜੀਆਂ ਇਨਵੈਸਟੀਗੇਸ਼ਨਸ ਕਰਨੀਆਂ ਨੇ ਅਤੇ ਜਿਹੜੀਆਂ ਇਨਵੈਸਟੀਗੇਸ਼ਨਸ ਦੇ ਆਧਾਰ 'ਤੇ ਅਦਾਲਤ ਦੇ ਵਿੱਚ ਮੁਕੱਦਮਾ ਚੱਲਣਾ ਉਹ ਹੋਣੀਆਂ ਨੇ ਕ੍ਰਿਮੀਨਲ ਕੋਡ ਦੇ ਮੁਤਾਬਕ ਅਤੇ ਜਿਹੜੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਨੂੰ ਲੈ ਕੇ ਜਿਹੋ ਜਿਹਾ ਪ੍ਰੋਟੋਕੋਲ ਆ ਉਹਦੇ ਕਰਕੇ ਕਈ ਵਾਰੀ ਹੁੰਦਾ ਕੀ ਆ ਕਿ ਜਿਹੜੀ ਇੰਟੈਲੀਜੈਂਸ ਆ ਉਹ ਇੱਕ ਸਬੂਤ ਦਾ ਰੂਪ ਨਹੀਂ ਲੈ ਸਕਦੀ ਹੁੰਦੀ। ਸੋ ਇਹ ਇੱਕ ਬਹੁਤ ਵੱਡਾ ਡਿਸਕਨੈਕਟ ਆ। ਜਦੋਂ ਤੁਸੀਂ ਇਹ ਕਹਿ ਲਓ ਵੀ ਪੁਲਿਸ ਕੋਲ ਜੇ ਕੋਈ ਸੰਕੇਤ ਨੇ ਪਰ ਜੇ ਉਹ ਅਦਾਲਤ ਦੇ ਵਿੱਚ ਸਬੂਤ ਨਹੀਂ ਬਣ ਸਕਦੇ ਕਿਉਂਕਿ ਜਿਹੜਾ ਸਬੂਤ ਦਾ ਥਰੈਸ਼ਹੋਲਡ ਹੈ ਪਰੂਫ ਦਾ ਉਹ ਬੜਾ ਕਰੜਾ ਹੈ ਤਾਂ ਉਹਦੇ ਕਰਕੇ ਕਈ ਵਾਰੀ ਜਿਹੜੇ ਆਹ ਇੰਟੈਲੀਜੈਂਸ ਦੇ ਇੰਡੀਕੇਟਰਸ ਹੁੰਦੇ ਨੇ ਉਹ ਅਦਾਲਤੀ ਕਾਰਵਾਈ ਦੇ ਵਿੱਚ ਇਸਤੇਮਾਲ ਨਹੀਂ ਕੀਤੇ ਜਾ ਸਕਦੇ। ਇਹ ਕੈਨੇਡੀਅਨ ਲਾਅ ਦੀ ਇੱਕ ਸ਼ਾਰਟਕਮਿੰਗ ਹੈ ਜਿਹੜੀ ਕਈਆਂ ਵੱਲੋਂ ਮੰਨੀ ਜਾਂਦੀ ਆ। ਅਮਰੀਕਾ 'ਚ ਵੀ ਦੇਖੋ ਜਿਹੜੀ ਐਫ ਬੀ ਆਈ ਆ ਉਹਨਾਂ ਨੇ ਲਿੰਕ ਕਰਤੇ ਸੀ ਸਾਰੇ ਮੈਟਰ ਰੋਅ ਦੇ ਨਾਲ ਅਤੇ ਜਿਹੜੀ ਉਹ ਚੀਜ਼ ਸੀ ਉੱਥੇ ਅਦਾਲਤ ਦੀ ਇੰਡਾਈਟਮੈਂਟ ਦੇ ਵਿੱਚ ਸਾਹਮਣੇ ਆਈ ਜਿਹਦੇ ਆਧਾਰ 'ਤੇ ਨਿਖਿਲ ਗੁਪਤਾ ਵੱਲੋਂ ਗਿਲਟੀ ਪਲੀਡ ਵੀ ਕਰ ਲਿਆ ਗਿਆ ਹੈ। ਕੈਨੇਡਾ ਦੇ ਵਿੱਚ ਵੀ ਦੇਖੋ ਚਾਰ ਜਣਿਆਂ ਦੇ ਉੱਪਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਚਾਰਜਿਸ ਲੱਗੇ ਨੇ ਉਹ ਮਾਮਲਾ ਅਜੇ ਵੀ ਪ੍ਰੀ ਟ੍ਰਾਇਲ ਦੇ ਸਟੇਜ ਦੇ ਵਿੱਚ ਹੀ ਹਲੇ ਚੱਲਦਾ ਪਿਆ। ਕੈਨੇਡਾ ਦੇ ਫੈਡਰਲ ਸਰਕਾਰ ਦੇ ਜਿਹੜੇ ਅਟੋਰਨੀ ਜਨਰਲ ਨੇ ਉਹਨਾਂ ਨੇ ਇੱਕ ਉਹਨਾਂ ਦੇ ਦਫ਼ਤਰ ਨੇ ਇੱਕ ਅਰਜ਼ੀ ਵੀ ਲਗਾਈ ਹੈ ਅਦਾਲਤ ਦੇ ਵਿੱਚ। ਕੈਨੇਡਾ ਐਵੀਡੈਂਸ ਐਕਟ ਦੇ ਅਧੀਨ ਇਹ ਅਰਜ਼ੀ ਲਗਾਈ ਗਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਵੀ ਕੋਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਟ੍ਰਾਇਲ ਦੌਰਾਨ ਕੋਈ ਸੈਂਸਿਟਿਵ ਇਨਫੋਰਮੇਸ਼ਨ ਹੋਏਗੀ ਉਹਨੂੰ ਜਨਤਕ ਨਾ ਕੀਤਾ ਜਾਵੇ, ਉਹਦੇ ਉੱਪਰ ਪਬਲੀਕੇਸ਼ਨ ਬੈਨ ਲੱਗੇ। ਉਹਦਾ ਰੀਜ਼ਨ ਉਹਨਾਂ ਨੇ ਕੀ ਦਿੱਤਾ ਕਿ ਕੁਝ ਇੰਟੈਲੀਜੈਂਸ ਅਜਿਹੀ ਆ ਜੇ ਉਹ ਜਨਤਕ ਹੋ ਗਈ ਤਾਂ ਉਹਦੇ ਨਾਲ ਨੈਸ਼ਨਲ ਸਿਕਿਉਰਿਟੀ ਅਤੇ ਇੰਟਰਨੈਸ਼ਨਲ ਰਿਲੇਸ਼ਨਸ ਉੱਪਰ ਮਾੜਾ ਪ੍ਰਭਾਵ ਪੈ ਸਕਦਾ ਹੈ। ਸੋ ਜੇ ਕੋਈ ਇੰਟੈਲੀਜੈਂਸ ਦੇ ਆਧਾਰ 'ਤੇ ਮਿਲੀ ਜਾਣਕਾਰੀ ਜੇ ਉਸ ਅਦਾਲਤੀ ਕਾਰਵਾਈ ਦੇ ਵਿੱਚ ਸਾਹਮਣੇ ਆਉਂਦੀ ਵੀ ਆ ਤਾਂ ਹੋ ਸਕਦਾ ਕਿ ਉਹ ਜਨਤਕ ਨਾ ਹੋ ਸਕੇ ਕਿਉਂਕਿ ਫੈਡਰਲ ਸਰਕਾਰ ਨਹੀਂ ਚਾਹੁੰਦੀ ਉਹ ਜਾਣਕਾਰੀ ਜਨਤਕ ਹੋਵੇ। ਅਤੇ ਇਹ ਸਭ ਦੇ ਵਿੱਚ ਆਰ ਸੀ ਐਮ ਪੀ ਦਾ ਇੱਕ ਵਾਰ ਮੁੜ ਤੋਂ ਇਹ ਕਹਿ ਲਓ ਵੀ ਇਹ ਫਲਿੱਪ ਫਲੋਪ ਵਰਗਾ ਹੀ ਬਿਆਨ ਹੈ ਜਿਹਦੇ ਵਿੱਚ ਹੁਣ ਉਹ ਇੱਕ ਵਾਰ ਫਿਰ ਤੋਂ ਕਹਿ ਰਹੇ ਨੇ, ਕਲੈਰੀਫਿਕੇਸ਼ਨ ਇਹ ਦੇ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਤਾਂ ਹੈ ਕਿ ਫੋਰਨ ਸਟੇਟਸ ਵੱਲੋਂ ਕੀਤੀ ਜਾ ਰਹੀ ਹੈ ਇਸ ਵੇਲੇ ਹੈਰਸਮੈਂਟ ਕੈਨੇਡੀਅਨਸ ਦੀ ਕੈਨੇਡਾ ਦੇ ਵਿੱਚ, ਪਰ ਕ੍ਰਿਮੀਨਲ ਕੋਰਟ ਦੇ ਵਾਸਤੇ ਉਹ ਐਵੀਡੈਂਸ ਉਹਨਾਂ ਕੋਲ ਹੈ ਨਹੀਂ। ਕਹਿੰਦੇ ਇਟਸ ਨੋਟ ਲੈਕ ਆਫ ਨੌਲੇਜ, ਇਟਸ ਲੈਕ ਆਫ ਐਵੀਡੈਂਸ। ਪਤਾ ਹੈ ਪਰ ਉਹਨੂੰ ਅਦਾਲਤ ਦੇ ਵਿੱਚ ਸਿੱਧ ਕਿਵੇਂ ਕਰੀਏ, ਇੱਥੇ ਪ੍ਰੋਬਲਮ ਹੈ। ਇਹਦੇ ਕਰਕੇ ਆਰ ਸੀ ਐਮ ਪੀ ਦੇ ਮੁਖੀ ਨੇ ਦੋ ਹਫ਼ਤੇ ਪਹਿਲਾਂ ਹੀ ਗੱਲ ਕਹਿਤੀ ਸੀ। ਸੋ ਮਤਲਬ ਕਿ ਕਹਾਣੀ 'ਤੇ ਪ੍ਰਣਾਲਾ ਫਿਰ ਉੱਥੇ ਤਾਂ ਉੱਥੇ ਹੀ ਆ ਕਿ ਜਿਹੜੀ ਉਹ ਇੰਟਰਫੇਰੈਂਸ ਆ ਫਿਰ ਉਹ ਤਾਂ ਜਾਰੀ ਆ, ਪਰ ਤੁਹਾਡੇ ਕੋਲ ਹੁਣ ਇਹ ਤਰੀਕਾ ਨਹੀਂ ਹੈ ਵੀ ਉਹਨੂੰ ਸਿੱਧ ਕਿਵੇਂ ਕਰੀਏ, ਉਹਨੂੰ ਜਿਹੜਾ ਸਾਡਾ ਕਾਨੂੰਨ ਦਾ ਥਰੈਸ਼ਹੋਲਡ ਆ ਉਹਦੇ ਮੁਤਾਬਕ ਅਦਾਲਤ 'ਚ ਲਿਜਾ ਕੇ ਪ੍ਰੂਵ ਕਿਵੇਂ ਕਰੀਏ ਕਿ ਯੈਸ ਇਹ ਇੰਟਰਫੇਰੈਂਸ ਇਸ ਹਿਸਾਬ ਨਾਲ ਇੱਦਾਂ ਹੀ ਹੋ ਰਹੀ ਆ। ਪਤਾ ਹੈ ਪਰ ਸਿੱਧ ਕਰਨੀ ਪ੍ਰੂਵ ਕਰਨੀ ਔਖੀ ਹੋਈ ਪਈ ਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5।